And now, News Takeaway.
News Takeaway segment ਦੇ ਵਿੱਚ ਆਪਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਅੱਛਾ ਵਾਸੂ, ਗੱਲਬਾਤ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ, ਜਿਹੜਾ ਵੀ ਆਲ ਨੋ, ਜਿਹੜੀ ਅਰਾਈਵ ਕੈਨ ਐਪ ਦੇ ਪਿੱਛੇ ਜਿਹੜੀ ਕੰਪਨੀ ਸੀ, ਉਸ ਕੰਪਨੀ ਨੂੰ ਹਾਇਰ ਕਰਕੇ ਕੀ ਸਰਕਾਰ ਨੇ ਟੈਕਸ ਪੇਅਰਸ ਦੇ ਡਾਲਰਸ ਦੀ ਸਹੀ ਵਰਤੋਂ ਕੀਤੀ ਕਿ ਨਹੀਂ ਕੀਤੀ, ਇਸ ਚੀਜ਼ ਦੀ ਜਾਂਚ ਕੀਤੀ ਜਾਣੀ ਸੀ। ਜਿਹੜੇ ਆਪਣੇ ਕੈਨੇਡਾ ਦੇ ਆਡੀਟਰ ਜਨਰਲ ਆ ਕੈਰਨ ਹੋਗਨ, ਉਹਨਾਂ ਵੱਲੋਂ ਜਾਂਚ ਕਰ ਲਈ ਗਈ ਆ। ਉਹਨਾਂ ਵੱਲੋਂ ਅੱਜ ਰਿਪੋਰਟ ਰਿਲੀਜ਼ ਕੀਤੀ ਗਈ ਆ, ਸਵੇਰੇ 7 ਵਜੇ ਉਹ ਰਿਪੋਰਟ ਰਿਲੀਜ਼ ਕੀਤੀ ਗਈ। ਕੀ ਦੱਸਦੇ ਆ ਜੀ ਰਿਪੋਰਟ ਦੇ ਵਿੱਚ, ਕੀ ਟੈਕਸ ਪੇਅਰਸ ਦੇ ਡਾਲਰਸ ਦੀ ਸਹੀ ਵਰਤੋਂ ਹੋਈ ਸੀ?
ਕਹਿੰਦੇ ਲੱਗਦਾ ਨਹੀਂ। ਸੋ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਕਾਫੀ ਸਾਰੀ ਜਾਣਕਾਰੀ ਸਾਂਝੀ ਕੀਤੀ ਆ। ਮੇਨ ਜੋ ਉਹਦੇ ਵਿੱਚੋਂ ਹੈਡਲਾਈਨ ਬਣ ਰਹੀ ਹੈ ਉਹ ਇਹ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ ਜਿਹੜੇ ਕੰਟਰੈਕਟਸ GC ਸਟ੍ਰੈਟਜੀਜ਼ ਨੂੰ ਦਿੱਤੇ ਗਏ ਇਸ ਕੰਪਨੀ ਨੂੰ, ਜਿਹਨੂੰ ਅਰਾਈਵ ਕੈਨ ਦਾ ਵੀ ਠੇਕਾ ਦਿੱਤਾ ਗਿਆ ਸੀ, ਵੀ ਉਹ ਕੰਟਰੈਕਟਸ ਸਹੀ ਤਰ੍ਹਾਂ ਨਹੀਂ ਜਾਰੀ ਕੀਤੇ ਗਏ। ਉਹਦੇ ਵਿੱਚ ਬਹੁਤ ਸਾਰੀਆਂ ਡਿਸਕ੍ਰਿਪੈਂਸੀ ਸੀਗੀਆਂ, ਖਾਸ ਤੌਰ 'ਤੇ ਸਭ ਕੰਟਰੈਕਟਰਸ ਨੂੰ ਲੈ ਕੇ ਇੱਕ ਬਹੁਤ ਵੱਡਾ ਕੰਸਰਨ ਹੈ ਕਿ GC ਸਟ੍ਰੈਟਜੀਜ਼ ਦੇ ਵਿੱਚ ਤਾਂ ਦੋ ਹੀ ਜਣੇ ਸਨ,
ਟੂ ਮੈਨ ਕੰਪਨੀ ਕਹਿੰਦੇ ਹਨ,
ਤੇ ਉਹ ਆਪ ਕੋਈ ਖਾਸ ਉਹਨਾਂ ਨੂੰ IT ਦਾ ਕੋਈ ਕੰਮ ਆਉਂਦਾ ਨਹੀਂ ਸੀ, IT ਦਾ ਉਹ ਕੋਈ ਆਪ ਕੰਮ ਕਰਦੇ ਨਹੀਂ ਸੀ, ਅੱਗੋਂ ਠੇਕਾ ਦੇ ਦਿੰਦੇ ਸੀ। ਸੋ ਸਰਕਾਰ ਤੋਂ ਠੇਕਾ ਲੈ ਕੇ ਅੱਗੇ ਠੇਕਾ ਦੇ ਦੇਣਾ ਕਿਸੇ ਕੰਟਰੈਕਟਰ ਨੂੰ ਜਿਹਨੂੰ IT ਦਾ ਕੰਮ ਐਕਚੁਲੀ ਆਉਂਦਾ। ਹੁਣ ਜਿਹੜੇ ਉਹ ਸਬ ਕੰਟਰੈਕਟਰਸ ਹਾਇਰ ਕੀਤੇ ਜਾ ਰਹੇ ਸਨ, ਬਹੁਤ ਸਾਰੇ ਕੇਸਿਸ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਉਹਨਾਂ ਦੇ ਕੋਲ ਨਹੀਂ ਸੀ। ਸੋ ਫੈਡਰਲ ਸਰਕਾਰ ਦੇ ਨਾਲ ਜੇ ਤੁਸੀਂ ਕੋਈ ਕੰਮ ਕਰਨਾ ਸਰਕਾਰੀ ਕਿਸੇ ਪ੍ਰੋਜੈਕਟ 'ਤੇ, ਯੂ ਨੀਡ ਟੂ ਹੈਵ ਸਿਕਿਉਰਿਟੀ ਕਲੀਅਰੈਂਸ। ਸੋ ਇਹਨਾਂ ਨੇ ਦੱਸਿਆ, ਕਹਿੰਦੇ ਕਿ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਤਕਰੀਬਨ 50% ਕੰਟਰੈਕਟਸ, ਸੋ ਇਹਨਾਂ ਨੇ ਵਿੱਚੋਂ 35 ਕੰਟਰੈਕਟਸ ਨੂੰ ਮੈਨੂੰ ਸਮਝਾਇਆ ਵੀ ਉਹ ਸੈਂਪਲ ਸਟੱਡੀ ਕੀਤਾ GC ਸਟ੍ਰੈਟਜੀ ਨੂੰ। ਵੈਸੇ ਤਾਂ ਇਹਨਾਂ ਨੇ ਦੱਸਿਆ ਕਿ 106 ਕੰਟਰੈਕਟਸ ਦਿੱਤੇ ਗਏ ਬਿਟਵੀਨ April 2015 ਐਂਡ 2024।
ਠੀਕ ਹੈ,
106 ਕੰਟਰੈਕਟਸ ਦਿੱਤੇ ਗਏ 31 ਫੈਡਰਲ ਆਰਗਨਾਈਜੇਸ਼ਨਸ ਵੱਲੋਂ, ਉਹਦੇ ਵਿੱਚ ਡਿਪਾਰਟਮੈਂਟਸ ਨੇ, ਕਰਾਊਨ ਕਾਰਪੋਰੇਸ਼ਨ, ਸਾਰੇ ਮਿਲਾ ਕੇ, ਅਤੇ ਟੋਟਲ ਕੰਟਰੈਕਟਸ ਦੀ ਜਿਹੜੀ ਵੈਲਿਊ ਹੈ ਉਹ ਬਣਦੀ $92.7 million ਅਤੇ ਬਿਫੋਰ ਟੈਕਸਿਸ, ਟੈਕਸ ਕੱਟ ਕੇ ਇਸ ਕੰਪਨੀ ਨੂੰ $64.5 million ਦਿੱਤੇ ਗਏ ਨੇ। ਇਹਨਾਂ ਵਿੱਚੋਂ 35 ਕੰਟਰੈਕਟਸ ਨੂੰ ਸੈਂਪਲ ਲੈ ਕੇ ਸਟੱਡੀ ਕੀਤਾ ਕੈਰਨ ਹੋਗਨ ਨੇ, ਆਡੀਟਰ ਜਨਰਲ ਨੇ। ਉਹਦੇ ਵਿੱਚੋਂ ਉਹ ਕਹਿ ਰਹੇ ਨੇ ਕਿ 50% ਕੰਟਰੈਕਟਸ ਦੇ ਵਿੱਚ ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀ ਕਿ ਜਿਹੜੀਆਂ ਆਰਗਨਾਈਜੇਸ਼ਨ ਸੀਗੀਆਂ ਉਹ ਇਹ ਪਰੂਫ ਨਹੀਂ ਕਰ ਸਕੀਆਂ ਕਿ ਸਬ ਕੰਟਰੈਕਟਰਸ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਸੀ ਕਿ ਨਹੀਂ ਸੀ, ਉਹਨਾਂ ਨੇ ਕੋਈ ਦੇਵਰ ਅਨਏਬਲ ਟੂ ਸਬਮਿਟ ਐਨੀ ਡੇਟਾ ਰਿਗਾਰਡਿੰਗ ਦੈਟ। ਅਤੇ 21% ਕੰਟਰੈਕਟਸ ਦੇ ਵਿੱਚ ਤਾਂ ਪੱਕਾ ਹੀ ਹੋਇਆ ਵੀ ਉਹਨਾਂ ਜਿਹੜੇ ਸਬ ਕੰਟਰੈਕਟਰ ਸੀਗੇ ਉਹਨਾਂ ਦੇ ਕੋਲ ਸਿਕਿਉਰਿਟੀ ਕਲੀਅਰੈਂਸ ਨਹੀਂ ਸੀ। ਫਿਰ 46% ਕੰਟਰੈਕਟਸ ਅਜਿਹੇ ਸਨ ਜਿਨ੍ਹਾਂ ਦੇ ਵਿੱਚ ਕਹਿੰਦੇ ਦੇਰ ਇਜ਼ ਲਿਟਲ ਟੂ ਨੋ ਐਵੀਡੈਂਸ ਕਿ ਜਿਹੜੇ ਕੰਮ ਵਾਸਤੇ ਠੇਕਾ ਦਿੱਤਾ ਗਿਆ ਉਹ ਕੰਮ ਹੋਇਆ ਵੀ।
ਅੱਛਾ,
ਪੈਸੇ ਦਿੱਤੇ ਗਏ ਪਰ ਕੰਮ ਹੋਇਆ ਕਿ ਨਹੀਂ, ਸੋ ਤਕਰੀਬਨ ਅੱਧੇ ਪ੍ਰੋਜੈਕਟਸ ਦੇ ਵਿੱਚ ਕੋਈ ਪ੍ਰੂਫ ਹੀ ਹੈ ਨਹੀਂ।
$64 million ਆਫਟਰ ਟੈਕਸਿਸ ਜਿਹੜੀ ਇਹ ਕੰਪਨੀ ਨੂੰ ਦਿੱਤੇ ਗਏ, ਉਹਨਾਂ ਨੇ ਅੱਗੇ ਸਬ ਕੰਟਰੈਕਟਰਸ ਨੂੰ ਕੰਟਰੈਕਟ ਦਿੱਤੇ, ਉਹਨਾਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਇਹਦੇ ਬਾਰੇ ਨਹੀਂ ਪਤਾ।
ਹਾਂ, ਸੋ 46% ਕੰਟਰੈਕਟਸ ਮਤਲਬ ਆਲਮੋਸਟ ਅੱਧਿਆਂ ਦੇ ਵਿੱਚ ਕੋਈ ਪ੍ਰੂਫ ਜਾਂ ਲਿਟਲ ਪ੍ਰੂਫ ਜਾਂ ਨੋ ਪ੍ਰੂਫ ਹੈ ਕਿ ਕੰਮ ਐਕਚੁਅਲ ਦੇ ਵਿੱਚ ਹੋਇਆ ਵੀ ਹੈ। ਅਤੇ ਫਿਰ ਜਿਹੜੇ ਸਬ ਕੰਟਰੈਕਟਰਸ ਨੂੰ ਅੱਗੇ ਠੇਕੇ ਦਿੱਤੇ ਗਏ ਉਹਨਾਂ ਨੇ ਟਾਈਮ ਸ਼ੀਟਸ ਆਪਣੀਆਂ ਕੋਈ ਸਬਮਿਟ ਕੀਤੀਆਂ ਕਿ ਨਹੀਂ ਕੀਤੀਆਂ, ਉਹਦੇ ਵਿੱਚ ਵੀ ਕਹਿੰਦੇ ਕਾਫੀ ਗੋਲਮਾਲ ਹੈ। 58% ਕੇਸਿਸ ਦੇ ਵਿੱਚ ਟਾਈਮ ਸ਼ੀਟਸ ਵਰ ਨਾਟ ਰਿਕੁਐਸਟਡ ਔਰ ਰਿਵਿਊਡ, ਕਿ ਜੇ ਸਬਮਿਟ ਕੀਤੀ ਵੀ ਟਾਈਮ ਸ਼ੀਟ ਕਿ ਕੰਮ ਕਿੰਨੇ ਘੰਟੇ ਕੀਤਾ, ਘੰਟਿਆਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਨੇ, ਵੀ ਕੰਮ ਮੰਨ ਲਓ 5 ਘੰਟੇ ਹੋਇਆ, ਪੈਸੇ 10 ਘੰਟੇ ਦਿੱਤੇ ਜਾ ਰਹੇ ਆ। ਸੋ ਜਿਹੜੀਆਂ ਟਾਈਮ ਸ਼ੀਟਸ ਨੇ ਉਹਨਾਂ ਦੇ ਵਿੱਚ ਵੀ ਗੋਲਮਾਲ ਹੈ 58% ਕੇਸਿਸ ਦੇ ਵਿੱਚ। ਆਡੀਟਰ ਜਨਰਲ ਨੇ ਕਿਹਾ ਵੀ ਆਪਣੀ ਰਿਪੋਰਟ 'ਚ ਉਹਨਾਂ ਨੂੰ ਇਹ ਗੱਲ ਸਾਹਮਣੇ ਆਈ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਨੰਬਰਸ ਨੇ। ਮੇਨ ਇਹਦੇ ਵਿੱਚੋਂ ਟੇਕਵੇ ਇਹੀ ਹੈ ਕਿ ਜੋ ਠੇਕੇ ਦਿੱਤੇ ਗਏ ਫੈਡਰਲ ਅਥਾਰਟੀਜ਼ ਵੱਲੋਂ, ਜ਼ਿਆਦਾਤਰ ਜਿਹੜੇ ਠੇਕੇ ਨੇ, ਅੱਛਾ ਜਿਹੜੇ 106 ਕੰਟਰੈਕਟ ਸੀਗੇ, ਤਕਰੀਬਨ ਅੱਧੇ ਇਹਦੇ ਵਿੱਚੋਂ ਕੰਟਰੈਕਟਸ ਇਕੱਲੇ CBSA ਵੱਲੋਂ ਹੀ ਦਿੱਤੇ ਗਏ GC ਸਟ੍ਰੈਟਜੀਜ਼ ਨੂੰ। ਜਿਹੜਾ ਅਰਾਈਵ ਕੈਨ ਦਾ ਠੇਕਾ ਸੀ ਉਹ ਵੀ CBSA ਨੇ ਹੀ ਦਿੱਤਾ ਸੀ ਕਿਉਂਕਿ ਬਾਰਡਰ ਨਾਲ ਸੰਬੰਧਿਤ ਸੀ। ਸੋ ਅੱਧੇ ਨਾਲੋਂ ਜ਼ਿਆਦਾ ਜਿਹੜੇ ਤਕਰੀਬਨ ਅੱਧੇ ਜਿਹੜੇ ਕੰਟਰੈਕਟਸ ਨੇ ਉਹ CBSA ਵੱਲੋਂ ਦਿੱਤੇ ਗਏ, ਅਤੇ ਬਾਕੀ ਵੀ ਅਤੇ CBSA ਇਨਕਲੂਡਿਡ ਜਿੰਨੇ ਵੀ ਫੈਡਰਲ ਏਜੰਸੀਆਂ ਨੇ ਕੰਟਰੈਕਟਸ ਦਿੱਤੇ ਉਹਨਾਂ ਦੇ ਵਿੱਚ ਪ੍ਰੋਪਰ ਪ੍ਰੋਟੋਕਾਲ, ਖਾਸ ਤੌਰ 'ਤੇ ਸਿਕਿਉਰਿਟੀ ਕਲੀਅਰੈਂਸ ਨਾਲ ਸੰਬੰਧਿਤ ਅਤੇ ਟਾਈਮ ਸ਼ੀਟਸ ਨਾਲ ਸੰਬੰਧਿਤ, ਉਹ ਫੋਲੋ ਨਹੀਂ ਕੀਤਾ ਗਿਆ, ਅਤੇ ਉਹਦੇ ਬਾਵਜੂਦ ਵਾਰ ਵਾਰ ਇਸ ਕੰਪਨੀ ਨੂੰ GC ਸਟ੍ਰੈਟਜੀਜ਼ ਨੂੰ ਠੇਕੇ ਮਿਲਦੇ ਰਹੇ। ਪਿਛਲੇ ਹਫ਼ਤੇ ਹੀ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਕਿ ਹੁਣ GC ਸਟ੍ਰੈਟਜੀਜ਼ ਨੂੰ ਅਗਲੇ 7 ਸਾਲਾਂ ਵਾਸਤੇ ਬੈਨ ਕੀਤਾ ਜਾ ਰਿਹਾ ਕਿ ਇਹ ਫੈਡਰਲ ਸਰਕਾਰ ਦੇ ਕਿਸੇ ਠੇਕੇ ਵਾਸਤੇ ਅਪਲਾਈ ਨਹੀਂ ਕਰ ਸਕਣਗੇ, ਬਿਡ ਨਹੀਂ ਕਰ ਸਕਣਗੇ।
ਕੰਟਰੈਕਟਸ ਯਾਰ ਰੀਅਲ ਪ੍ਰਾਪਰਟੀ ਐਗਰੀਮੈਂਟਸ, ਫੈਡਰਲ ਸਰਕਾਰ ਨਾ ਕਿਸੇ ਵੀ ਕਿਸਮ ਦਾ ਇਹ ਕੰਟਰੈਕਟ ਯਾ ਰੀਅਲ ਪ੍ਰਾਪਰਟੀ ਐਗਰੀਮੈਂਟ ਨਹੀਂ ਕਰ ਸਕਣਗੇ ਅਗਲੇ 7 ਸਾਲ।
ਫॉर 7 ਇਅਰਸ। ਸੋ ਇਹ ਪਿਛਲੇ ਸ਼ੁੱਕਰਵਾਰ ਦੇਰ ਸ਼ਾਮ ਜਿਹੜੀ ਹੈ ਇਹ ਅਨਾਉਂਸਮੈਂਟ ਕੀਤੀ ਗਈ ਸੀ ਫੈਡਰਲ ਸਰਕਾਰ ਵੱਲੋਂ।
ਸੋ ਜੀਸੀ ਸਟ੍ਰੈਟਜੀਜ਼ ਅ 2-ਮੈਨ ਟੀਮ ਉਹਨਾਂ ਵੱਲੋਂ ਇੰਨੇ ਕੰਟਰੈਕਟਸ ਲਏ ਗਏ ਔਰ ਇਸ ਕਿਸਮ ਦੀਆਂ ਜਿਹੜੀਆਂ ਨੈਗਲੀਜੈਂਸ ਕਹਿ ਦਈਏ ਜਾਂ ਪਤਾ ਨਹੀਂ ਜਾਣ ਬੁੱਝ ਕੇ ਇਸ ਕਿਸਮ
ਬਿਲਕੁਲ ਵੀ ਹੋ ਸਕਦੀ
ਹੈ, ਬਿਲਕੁਲ ਵੀ ਹੋ ਸਕਦੀਆਂ ਨੇ। ਸੋ ਇਸ ਕਿਸਮ ਦੀਆਂ ਕੀਤੀਆਂ ਗਈਆਂ। ਅੱਛਾ, ਜਿਹੜੇ ਆਪਣੇ ਕੈਨੇਡਾ ਦੇ ਆਡੀਟਰ ਜਨਰਲ ਵੱਲੋਂ ਅੱਜ ਰਿਪੋਰਟਸ ਰਿਲੀਜ਼ ਕੀਤੀਆਂ ਜਾਣੀਆਂ ਸੀ, ਬਸ ਸਿਰਫ ਇਹ ਰਿਪੋਰਟ ਨਹੀਂ ਸੀ ਰਿਲੀਜ਼ ਕੀਤੀ ਜਾਣੀ, ਅੱਜ ਉਹਨਾਂ ਨੇ 4 ਰਿਪੋਰਟਸ ਰਿਲੀਜ਼ ਕਰਨੀਆਂ ਸੀ। ਜਿਹੜੀ ਇੱਕ ਹੋਰ ਮਹੱਤਵਪੂਰਨ ਰਿਪੋਰਟ ਉਹਨਾਂ ਵੱਲੋਂ ਅੱਜ ਰਿਲੀਜ਼ ਕੀਤੀ ਗਈ ਹੈਗੀ ਆ, ਉਹ ਹੈਗੀ ਆ ਜਿਹੜੇ F-35 ਫਾਈਟਰ ਜੈਟਸ ਹੈ ਉਹਨਾਂ ਨੂੰ ਖਰੀਦਣ ਦਾ ਕੈਨੇਡਾ ਸਰਕਾਰ ਦਾ ਪਲਾਨ, ਉਹਦੇ ਵਿੱਚ ਜਿਹੜਾ ਨੈਸ਼ਨਲ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਆ, ਕਿ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜੇ ਏਅਰਕ੍ਰਾਫਟਸ ਹੈ ਉਹਨਾਂ ਨੂੰ ਟਾਈਮ 'ਤੇ ਔਨ ਬਜਟ ਉਹ ਡਿਲੀਵਰ ਕੀਤੇ ਜਾਣਗੇ। ਇਹਦੇ ਸੰਬੰਧੀ ਰਿਪੋਰਟ ਵੀ ਉਹਨਾਂ ਨੇ ਰਿਲੀਜ਼ ਕੀਤੀ ਹੈ।
ਸੋ ਦਸੰਬਰ 2022 ਦੇ ਵਿੱਚ ਫੈਡਰਲ ਸਰਕਾਰ ਨੇ ਲੋਕਹੀਡ ਮਾਰਟਿਨ ਨੂੰ ਠੇਕਾ ਦਿੱਤਾ ਸੀ, ਫਾਈਨਲਾਈਜ਼ ਕੀਤਾ ਸੀ ਕਿ ਤੁਹਾਡੇ ਕੋਲੋਂ ਅਸੀਂ 88 ਜੈੱਟ ਖਰੀਦਾਂਗੇ F-35s, ਅਤੇ ਉਹਦਾ ਜਿਹੜਾ ਇੱਕ ਐਸਟੀਮੇਟ ਸਰਕਾਰ ਨੇ ਤਿਆਰ ਕੀਤਾ ਸੀ ਵੀ ਇਹਨਾਂ ਦੇ ਇਸ ਕੰਟਰੈਕਟ ਦੀ ਲਾਗਤ ਹੋਏਗੀ $19 ਬਿਲੀਅਨ, ਕਿ ਖਰਚਾ $19 ਬਿਲੀਅਨ ਹੋਏਗਾ। ਇਹ ਫਾਈਨਲਾਈਜ਼ ਕੀਤਾ ਗਿਆ ਸੀ ਦਸੰਬਰ 2022 ਦੇ ਵਿੱਚ। ਸੋ ਇਸ ਬਾਰੇ ਸਾਨੂੰ ਪਤਾ ਵੀ ਥੋੜ੍ਹਾ ਜਿਹਾ ਵਿਵਾਦ ਵੀ ਬਣਿਆ ਸੀ ਪਿਛਲੇ ਦਿਨੀ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਸਨ, ਪਹਿਲੀ ਟਰਮ ਜਦੋਂ ਉਹ ਲੀਡਰ ਬਣਨ ਤੋਂ ਬਾਅਦ ਬਾਈ ਡਿਫਾਲਟ ਪ੍ਰਧਾਨ ਮੰਤਰੀ ਬਣੇ ਸਨ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਮੈਂ ਰਿਵਿਊ ਕਰਨ ਲਈ ਕਿਹਾ ਡਿਫੈਂਸ ਮਿਨਿਸਟਰ ਨੂੰ ਕਿ ਤੁਸੀਂ ਦੇਖੋ ਵੀ ਜੋ ਅਸੀਂ ਇਹ ਜਹਾਜ਼ ਖਰੀਦਣ ਲੱਗੇ ਹਾਂ ਅਮਰੀਕਾ ਤੋਂ, ਵੀ ਇਹ ਖਰੀਦਣੇ ਚਾਹੀਦੇ ਆ ਜਾਂ ਫਿਰ ਸਾਨੂੰ ਯੂਰੋਪੀਅਨ ਕੋਈ ਜੈੱਟ ਖਰੀਦ ਲੈਣਾ ਚਾਹੀਦਾ ਜਿਵੇਂ ਕਿ ਸਾਬ ਦਾ ਗ੍ਰਿਪਨ ਹੈ, ਕਿ ਤੁਸੀਂ ਦੇਖੋ ਵੀ ਹੋਰ ਵੀ ਸਾਡੇ ਕਿਤੋਂ ਜਿੱਥੋਂ ਪੈਸੇ ਬਚਦੇ ਨੇ ਆਪਾਂ ਉਹ ਵਾਲੇ ਜੈੱਟ ਖਰੀਦੀਏ, ਵੀ F-35 ਖਰੀਦਣਾ ਹੀ ਸਹੀ ਫੈਸਲਾ ਕਿ ਨਹੀਂ। ਰਿਵਿਊ ਉਹਨਾਂ ਨੇ ਆਰਡਰ ਕੀਤਾ, ਰਿਵਿਊ ਅਜੇ ਚੱਲ ਰਿਹਾ ਵੈਸੇ। ਸੋ ਇਹ ਜਿਹੜੇ 88 ਜੈੱਟ ਖਰੀਦਣੇ ਨੇ $19 ਬਿਲੀਅਨ ਦੇ, ਇਹ ਦਸੰਬਰ 2022 ਦੇ ਵਿੱਚ ਫਾਈਨਲਾਈਜ਼ ਕੀਤਾ ਸੀ। ਇਹਦਾ ਹੁਣ ਰਿਵਿਊ ਕੀਤਾ ਗਿਆ ਕਿ ਇਹ ਜਿਹੜੀ ਪ੍ਰੋਕਿਓਰਮੈਂਟ ਹੋ ਰਹੀ ਹੈ ਵੀ ਇਹ ਠੀਕ ਹੈ ਕਿ ਨਹੀਂ, ਵੀ ਸਾਡੇ ਲਈ ਫਾਇਦੇ ਦਾ ਸੌਦਾ ਹੈ ਵੀ ਕਿ ਨਹੀਂ। ਸੋ ਕੈਰਨ ਹੋਗਨ ਨੇ ਆਪਣੀ ਰਿਪੋਰਟ 'ਚ ਲਿਖਿਆ, ਕਹਿੰਦੇ ਜਿਹੜੇ ਨੰਬਰਸ ਨੇ ਆਊਟਡੇਟਡ ਨੇ, ਵੀ $19 ਬਿਲੀਅਨ ਨਹੀਂ। ਇਹਦੇ 'ਤੇ ਜੇ 2024 ਦੇ ਨੰਬਰਸ ਲੈ ਕੇ ਚੱਲੋਗੇ ਤਾਂ $27.7 ਬਿਲੀਅਨ ਖਰਚਾ ਹੋਣਾ ਹੈ, ਡੇਢਾ ਹੋ ਗਿਆ ਖਰਚਾ ਹੈ। ਸੋ $27.7 ਬਿਲੀਅਨ ਇੱਥੇ ਖਰਚਾ ਹੋਏਗਾ ਪੂਰੇ ਪ੍ਰੋਜੈਕਟ 'ਤੇ। ਅਤੇ ਉਹਨਾਂ ਨਾਲ ਇਹ 'ਚ ਇਹ ਕਿਹਾ, ਕਹਿੰਦੇ ਵੀ ਜਿਹੜੇ ਕੋਈ ਜ਼ਰੂਰੀ ਅਪਗ੍ਰੇਡਸ ਹੋਣਗੇ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੇ ਕਰਨੇ ਪੈਣੇ ਆ ਮਿਲਟਰੀ ਨੂੰ, ਉਹ ਇਹਦੇ ਵਿੱਚ ਇਨਕਲੂਡਿਡ ਨਹੀਂ ਹਨ। ਜੇ ਤੁਸੀਂ ਉਹ ਵੀ ਇਨਕਲੂਡ ਕਰਦੇ ਹੋ, ਜੇ ਤੁਸੀਂ F-35 ਜੈੱਟ ਚਲਾਉਣਾ ਤਾਂ ਉਹਦੇ ਵਾਸਤੇ ਇਨਫਰਾਸਟ੍ਰਕਚਰ ਦੇ ਵਿੱਚ ਵੀ ਕੁਝ ਤਰਮੀਮਾਂ ਜ਼ਰੂਰੀ ਜਿਹੜੀਆਂ ਲਾਜ਼ਮੀ ਤੌਰ 'ਤੇ ਕਰਨੀਆਂ ਪੈਣੀਆਂ, ਉਹਦੇ ਵਾਸਤੇ $5.5 ਬਿਲੀਅਨ ਕਹਿੰਦੇ ਹੋਰ ਲੱਗਣਗੇ।
ਅੱਛਾ,
ਸੋ ਤਕਰੀਬਨ $5.5 ਬਿਲੀਅਨ ਉਹ ਖਰਚਾ ਅੱਡ ਹੋਏਗਾ। ਸੋ $27.7 ਬਿਲੀਅਨ ਹੋਣਾ ਖਰਚਾ, $19 ਬਿਲੀਅਨ ਨਹੀਂ, ਐਂਡ ਔਨ ਟੋਪ ਆਫ ਦੈਟ $5.5 ਬਿਲੀਅਨ ਹੋਰ ਖਰਚਾ ਹੋਣ ਦੇ ਆਸਾਰ ਨੇ। ਤੇ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਵੀ ਹੋ ਸਕਦਾ ਕਿ ਜਿਹੜੇ ਸਾਡੇ ਕੋਲ ਕੁਆਲੀਫਾਈਡ ਪਾਇਲਟਸ ਦੀ ਵੀ ਘਾਟ ਹੋਵੇ, ਵੀ ਅਸੀਂ ਜੈੱਟ ਲੈ ਲਈਏ ਸਾਡੇ ਕੋਲ ਪਾਇਲਟ ਨਾ ਹੋਣ ਉਹਨੂੰ ਉਡਾਉਣ ਵਾਸਤੇ। ਕਾਰਨ ਕੀ ਨੇ ਇਸ ਕੋਸਟ ਦੇ ਵਧਣ ਦੇ? ਕਹਿੰਦੇ ਇੱਕ ਤਾਂ ਮਹਿੰਗਾਈ ਵੈਸੇ ਹੀ ਇਨਫਲੇਸ਼ਨ ਆ, ਦੂਸਰਾ ਕਹਿ ਰਹੇ ਨੇ ਕਿ ਜੋ ਫੋਰਨ ਐਕਸਚੇਂਜ ਰੇਟਸ ਦੇ ਵਿੱਚ ਫਲਕਚੁਏਸ਼ਨਸ ਹੋ ਰਹੀਆਂ ਨੇ, ਡਾਲਰ ਦੀ ਕੀਮਤ ਵੱਧ ਜਾਂਦੀ ਹੈ ਘੱਟ ਜਾਂਦੀ ਹੈ। ਅਤੇ ਇੱਕ ਕਹਿੰਦੇ ਵੈਸੇ ਹੀ ਅੱਜ ਕੱਲ੍ਹ ਕਿਉਂਕਿ ਸਾਰੇ ਮੁਲਕ ਡਿਫੈਂਸ ਪ੍ਰੋਕਿਓਰਮੈਂਟ 'ਤੇ ਲੱਗੇ ਹੋਏ ਨੇ, ਅਤੇ ਐਮਿਨਿਸ਼ਨ ਦੀ ਕਹਿੰਦੇ ਇਸ ਵੇਲੇ ਡਿਮਾਂਡ ਬਹੁਤ ਜ਼ਿਆਦਾ, ਸੋ ਡਿਮਾਂਡ ਵਧਣ ਦੇ ਕਰਕੇ ਵੀ ਕੀਮਤਾਂ ਥੋੜ੍ਹੀਆਂ ਵਧੀਆਂ ਹੋਈਆਂ ਨੇ।
ਅੱਛਾ, ਟਾਕਿੰਗ ਅਬਾਊਟ ਡਿਫੈਂਸ ਸਪੈਂਡਿੰਗ 'ਤੇ ਸਰਕਾਰਾਂ ਵੱਲੋਂ ਹੁਣ ਜ਼ਿਆਦਾ ਪੈਸੇ ਖਰਚੇ ਜਾ ਰਹੇ ਆਪਣੇ ਵੀ, ਕੱਲ੍ਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਜਿਹੜਾ ਦੱਸਿਆ ਸੀ, ਉਹ ਕਹਿੰਦੇ ਵੀ GDP ਦਾ 2% ਹਿੱਸਾ ਜਿਹੜਾ ਕਿ ਡਿਫੈਂਸ 'ਤੇ ਆਪਾਂ ਸਪੈਂਡ ਕਰਦੇ ਹਾਂ ਉਹ ਟਾਰਗੇਟ ਆਪਾਂ ਅਚੀਵ ਕਰ ਲੈਣਾ 2025-2026 ਫਿਸਕਲ ਈਅਰ ਦੇ ਦੌਰਾਨ ਹੀ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਬਸ ਇਸ ਖਬਰ ਦਾ, ਪਰ ਇਹਦੇ ਵੇਰਵੇ ਉਦੋਂ ਤੱਕ ਨਹੀਂ ਸੀ ਆਏ, ਜਿਹੜੇ ਡਾਲਰ ਫਿਗਰ ਸੀਗੀਆਂ ਉਹ ਉਦੋਂ ਤੱਕ ਨਹੀਂ ਸੀ ਆਈਆਂ ਜਦੋਂ ਆਪਣੀ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਡਾਲਰ ਫਿਗਰਸ ਜਿਹੜੀਆਂ ਨੇ ਉਹ ਰਿਲੀਜ਼ ਕੀਤੀਆਂ ਗਈਆਂ ਫੈਡਰਲ ਸਰਕਾਰ ਵੱਲੋਂ, ਐਡੀਸ਼ਨਲ $9.3 ਬਿਲੀਅਨ ਖਰਚੇ ਜਾਣੇ ਆ, ਜਿਹੜਾ ਕਿ ਆਲਰੇਡੀ ਜਿਹੜਾ ਪਹਿਲਾਂ ਲੇਆਊਟ ਕੀਤਾ ਗਿਆ ਸੀਗਾ, ਜਿਹੜਾ ਡਿਫੈਂਸ ਸਪੈਂਡਿੰਗ ਪਲਾਨ ਆਲਰੇਡੀ ਲੇਆਊਟ ਕੀਤਾ ਗਿਆ ਸੀ, ਉਦੋਂ ਇਲਾਵਾ ਉਹਦੇ ਔਨ ਟੋਪ ਆਫ ਦੈਟ $9.3 ਬਿਲੀਅਨ ਹੋਰ ਖਰਚੇ ਜਾਣੇ ਆ ਸਰਕਾਰ ਵੱਲੋਂ। ਜਿਹੜੇ ਪੈਸੇ ਖਰਚੇ ਜਾਣੇ ਆ ਉਹਦੇ ਵਿੱਚ ਇੱਕ ਤਾਂ ਕਹਿੰਦੇ ਜਿਹੜਾ ਵੱਡਾ ਹਿੱਸਾ ਹੈਗਾ ਉਹ ਤਾਂ ਕੈਨੇਡੀਅਨ ਆਰਮਡ ਫੋਰਸਿਸ ਦੀਆਂ ਜਿਹੜੀਆਂ ਆਰਮ ਫੋਰਸਿਸ ਦੇ ਜਿਹੜੇ ਮੈਂਬਰਸ ਆ ਉਹਨਾਂ ਦੀਆਂ ਸੈਲਰੀਜ਼ ਦੇ ਵਿੱਚ ਜਿਹੜਾ ਵਾਧਾ ਕੀਤਾ ਜਾਣਾ ਉਹਦੇ ਵਿੱਚ ਇਸਤੇਮਾਲ ਕੀਤੇ ਜਾਣਗੇ। ਇਸ ਤੋਂ ਇਲਾਵਾ ਕੈਨੇਡਾ ਦੀ ਪਾਰਟਨਰਸ਼ਿਪ ਬਿਯੋਂਡ ਯੂ ਐੱਸ। ਕੱਲ੍ਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਇਹੀ ਕਿਹਾ ਸੀ, ਉਹ ਕਹਿੰਦੇ ਕਿ ਸਾਡੀ ਰਿਲਾਇੰਸ ਜਿਹੜੀ ਹੈਗੀ ਯੂ ਐੱਸ 'ਤੇ ਬਹੁਤ ਜ਼ਿਆਦਾ, ਅਸੀਂ ਉਹਨੂੰ ਘਟਾਉਣਾ, ਅਸੀਂ ਹੋਰ ਪਾਰਟਨਰਸ ਲੱਭਣੇ ਆ। ਐਜ਼ ਵੀ ਵਰ ਟਾਕਿੰਗ ਅਬਾਊਟ ਜਿਹੜਾ ਉਹ ਰੀਆਮ ਪ੍ਰੋਗਰਾਮ ਹੈਗਾ, ਰੀਆਮ ਯੂਰਪ ਵਾਲਾ ਪ੍ਰੋਗਰਾਮ ਹੈ, ਉਹਦੇ ਵਿੱਚ ਕੈਨੇਡਾ ਨੇ ਆਪਣੇ ਆਪ ਨੂੰ ਜ਼ਿਆਦਾ ਇੰਕਲੂਡ ਕਰਨਾ, ਸੋ ਡਾਈਵਰਸੀਫਾਈ ਕਰਨਾ ਆਪਣੇ ਪਾਰਟਨਰਸ ਨੂੰ, ਉਹਦੇ 'ਤੇ ਪੈਸੇ ਖਰਚੇ ਜਾਣੇ। ਅਦਰ ਦਨ ਦੈਟ ਕੁਛ ਸਬਮਰੀਨਸ ਖਰੀਦੀਆਂ ਜਾਣਗੀਆਂ, ਕੁਛ ਏਅਰਕ੍ਰਾਫਟ, ਸ਼ਿਪਸ, ਕੁਛ ਆਰਮਡ ਵਹੀਕਲਸ, ਹੋਰ ਕਈ ਕੁਛ ਖਰੀਦਿਆ ਜਾਣਾ। ਸੋ ਡਿਟੇਲਸ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਡਿਸਕਸ ਕਰੀਏ।
ਡਿਟੇਲ ਇਹੀ ਹੈ ਜਸਪ੍ਰੀਤ ਜੀ ਕਿ ਸਾਰੀਆਂ ਗੱਲਾਂ ਠੀਕ ਨੇ ਕਿ $9.3 billion ਅਸੀਂ ਨਵੇਂ ਖਰਚਣੇ ਨੇ, ਪਰ ਇਹ ਜਿਹੜੀ ਸਾਰੀ ਪ੍ਰੋਕਿਓਰਮੈਂਟ ਜੋ ਅਸੀਂ ਐਕਸਟਰਾ ਪੈਸੇ ਨਵੇਂ ਖਰਚਣ ਜਾ ਰਹੇ ਹਾਂ, ਉਹਦੇ ਵਿੱਚ ਸਬਮਰੀਨ ਜਾਂ ਫਿਰ ਕੋਈ ਆਈਸ ਬ੍ਰੇਕਰ ਉਹਦੇ ਵਾਸਤੇ ਕੋਈ ਫੰਡਿੰਗ ਕੱਲ੍ਹ ਨਹੀਂ ਰੱਖੀ ਗਈ। ਸੋ ਇਹ ਪਲਾਨ ਜ਼ਰੂਰ ਹੈਗਾ ਕਿ ਅਸੀਂ ਖਰੀਦਾਂਗੇ, ਪਰ ਜਿਹੜੇ ਇਹ ਕੱਲ੍ਹ $9.3 billion ਨਵੇਂ ਅਨਾਊਂਸ ਕੀਤੇ ਗਏ ਨੇ, ਇਹਦੇ ਨਾਲ ਇੱਕ ਸਬਮਰੀਨ ਛੱਡੋ ਵੀ ਇੱਕ ਛੋਟੀ ਕੋਈ ਕਿਸ਼ਤੀ ਵੀ ਨਹੀਂ ਖਰੀਦਣੀ ਅਸੀਂ, ਅਤੇ ਇਹਦੇ ਨਾਲ ਕੋਈ ਤੁਸੀਂ ਕੋਈ ਵੱਡਾ ਰਾਕੇਟ ਜਾਂ ਕੋਈ ਵੱਡਾ ਤੁਸੀਂ ਫਾਈਟਰ ਜੈਟ ਛੱਡੋ, ਅਸੀਂ ਨਿੱਕਾ ਜਿਹਾ ਕੋਈ ਬੰਬ ਵੀ ਨਹੀਂ ਖਰੀਦਣਾ ਇਹਦੇ ਨਾਲ। ਸੋ ਇਹ ਜਿਹੜੇ $9.3 billion ਨੇ ਇਹ ਕਾਹਦੇ 'ਤੇ ਖਰਚ ਹੋ ਰਹੇ ਨੇ? ਸੋ ਦੇਖੋ ਇੱਥੇ ਸਮਝੀਏ ਅਸੀਂ ਪਹਿਲਾਂ ਕਿ ਜੋ ਇਸ ਵਾਰ ਬਜਟ ਦੇ ਵਿੱਚ ਜੋ ਐਗਜ਼ਿਸਟਿੰਗ ਜੋ ਪ੍ਰੋਜੈਕਸ਼ਨ ਹੈ, ਬਜਟ ਤਾਂ ਹੈ ਹੀ ਨਹੀਂ ਨਾ ਇਸ ਵਾਰ, ਸੋ ਐਗਜ਼ਿਸਟਿੰਗ ਜਿਹੜੀ ਪ੍ਰੋਜੈਕਸ਼ਨ ਹੈ ਕਿ ਇਸ ਸਾਲ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਬਜਟ ਜੋ ਹੈ ਉਹ $40 billion ਹੋਏਗਾ, ਤਕਰੀਬਨ $40 billion ਅਸੀਂ ਪਹਿਲਾਂ ਰੱਖੇ ਹੋਏ ਸਨ। ਬਾਕੀ ਜਿਹੜੇ ਡਿਫੈਂਸ ਨਾਲ ਸੰਬੰਧਿਤ ਡਿਪਾਰਟਮੈਂਟਸ ਨੇ ਉਹਨਾਂ ਦਾ ਬਜਟ ਹੈਗਾ $14 billion ਜਿਹੜਾ ਡਿਫੈਂਸ ਰਿਲੇਟਿਡ ਸਪੈਂਡਿੰਗ ਵੱਲ ਕਾਊਂਟ ਹੁੰਦਾ। ਇਹਦੇ ਵਿੱਚ ਨਵੀਂ ਚੀਜ਼ ਜੋੜੀ ਗਈ, ਡਿਫੈਂਸ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦਾ ਬਜਟ ਜਿਹੜਾ ਉਹਦੇ ਵਿੱਚ $9.3 billion ਨਵੇਂ ਜੋੜੇ ਗਏ ਨੇ। ਸੋ ਇਹ ਤਿੰਨ ਕੰਪੋਨੈਂਟਸ ਜੇ ਆਪਾਂ ਜੋੜਦੇ ਹਾਂ, ਇਹ ਟੋਟਲ ਬਣਦਾ $62.7 billion ਜੋ ਕਿ ਸਰਕਾਰ ਦਾ ਐਸਟੀਮੇਟ ਆ, ਪ੍ਰੋਜੈਕਸ਼ਨ ਹੈ, ਇਹ GDP ਦਾ 2% ਬਣ ਜਾਏਗਾ। ਸੋ ਨਵੇਂ ਜਿਹੜੇ ਅਸੀਂ ਜੋੜੇ ਨੇ ਉਹ $9.3 billion ਨੇ। ਹੁਣ ਇਹ ਜਿਹੜੇ $9.3 billion ਨੇ, ਤੁਸੀਂ ਬਿਲਕੁਲ ਠੀਕ ਦੱਸਿਆ ਕਿ ਇਹਦੇ ਵਿੱਚੋਂ ਇੱਕ ਮੇਜਰ ਚੰਕ ਹੈ ਕਿ ਅਸੀਂ ਕੈਨੇਡੀਅਨ ਆਰਮ ਫੋਰਸਿਸ ਜਿਹੜੇ ਮਿਲਟਰੀ ਮੈਂਬਰਸ ਨੇ ਸਾਡੇ, ਵੀ ਉਹਨਾਂ ਦੀਆਂ ਸੈਲਰੀਜ਼ ਵਧਾਈਏ, ਉਹਨਾਂ ਨੂੰ ਰਿਟੇਨ ਕਰਨ ਵਾਸਤੇ, ਉਹਨਾਂ ਦੀ ਰਿਕਰੂਟਮੈਂਟ ਵਾਸਤੇ ਅਸੀਂ ਉਪਰਾਲੇ ਕਰੀਏ। $2.6 billion $9.3 ਦੇ ਵਿੱਚੋਂ $2.6 billion ਇਸ ਕੰਮ ਵਾਸਤੇ ਰੱਖੇ ਜਾ ਰਹੇ ਨੇ ਕਿ ਰਿਕਰੂਟਮੈਂਟ ਨੂੰ ਵਧਾਇਆ ਜਾਵੇ, ਉਹਨੂੰ ਫਾਸਟ ਟਰੈਕ ਕੀਤਾ ਜਾਵੇ, ਅਤੇ ਉਹਨਾਂ ਦੀ ਰਿਟੈਂਸ਼ਨ ਦੇ ਉੱਤੇ ਕੰਮ ਕੀਤਾ ਜਾਵੇ, ਮਤਲਬ ਤਨਖਾਹਾਂ ਵਧਾਈਆਂ ਜਾਣ, ਬੈਨੀਫਿਟਸ ਵਧਾਏ ਜਾਣ। ਜਿਹੜਾ ਸਭ ਤੋਂ ਮੇਜਰ ਚੰਕ ਹੈ $4.1 billion ਉਹ ਇੱਕ ਸਟਰੈਟਜੀ ਤਿਆਰ ਕਰਨ ਵਾਸਤੇ ਹੀ, ਗਰਾਊਂਡ ਵਰਕ ਤਿਆਰ ਕਰਨ ਵਾਸਤੇ ਹੀ ਖਰਚ ਕੀਤਾ ਜਾਣਾ। ਸੋ ਜੋ ਮਾਰਕ ਕਾਰਨੀ ਨੇ ਕੱਲ੍ਹ ਕਿਹਾ ਸੀ ਕਿ ਅਸੀਂ ਅਮਰੀਕਾ ਦੇ ਅਸੀਂ 75% ਜਿਹੜੀ ਸਪੈਂਡਿੰਗ ਅਮਰੀਕਾ 'ਚ ਕਰੀ ਜਾ ਰਹੇ ਹਾਂ ਡਿਫੈਂਸ ਨਾਲ ਸੰਬੰਧਿਤ, ਵੀ $100 ਦੇ ਵਿੱਚੋਂ ਜੇ ਆਪਾਂ $100 ਦਾ ਸਮਾਨ ਖਰੀਦਦੇ ਡਿਫੈਂਸ ਨਾਲ ਸੰਬੰਧਿਤ, $75 ਦਾ ਸਮਾਨ ਅਸੀਂ ਅਮਰੀਕਾ ਤੋਂ ਹੀ ਖਰੀਦੀ ਜਾਂਦੇ, ਵੀ ਸ਼ੁੱਡ ਸਟੋਪ ਡੂਇੰਗ ਦੈਟ, ਵੀ ਅਸੀਂ ਯੂਰਪ ਜਾਂ ਹੋਰ ਜਿਹੜੇ ਲਾਈਕ ਮਾਈਂਡਡ ਪਾਰਟਨਰਸ ਨੇ ਡਾਈਵਰਸੀਫਾਈ ਕਰੀਏ, ਅਤੇ ਦੂਜੀ ਗੱਲ ਜ਼ਿਆਦਾ ਡਿਫੈਂਸ ਪ੍ਰੋਡਕਸ਼ਨ ਜਿਹੜੀ ਅਸੀਂ ਡੋਮੈਸਟਿਕਲੀ ਕਰਨ ਦੀ ਕੋਸ਼ਿਸ਼ ਕਰੀਏ। ਸੋ ਜਿਹੜੀ ਉਹ ਡੋਮੈਸਟਿਕ ਪ੍ਰੋਡਕਸ਼ਨ ਆ ਉਹਦੇ ਵਾਸਤੇ ਗਰਾਊਂਡ ਵਰਕ ਤਿਆਰ ਕਰਨਾ। ਸੋ ਕਿਹਾ ਕੀ ਗਿਆ, ਲੇ ਅ ਗਰਾਊਂਡ ਵਰਕ ਫੋਰ ਅ ਕੰਪ੍ਰੀਹੈਂਸਿਵ ਡਿਫੈਂਸ ਇੰਡਸਟਰੀਅਲ ਸਟਰੈਟਜੀ ਐਂਡ ਸਟ੍ਰੈਟੇਜਿਕ ਰਿਲੇਸ਼ਨਸ਼ਿਪਸ ਵਿਦ ਡਿਵੈਲਪ ਸਟ੍ਰੈਟੇਜਿਕ ਰਿਲੇਸ਼ਨਸ਼ਿਪਸ ਵਿਦ ਦ ਇੰਡਸਟਰੀ। ਇਹਦੇ ਵਾਸਤੇ $4.1 billion ਖਰਚ ਕੀਤੇ ਜਾ ਰਹੇ ਨੇ, ਮਤਲਬ ਤੁਸੀਂ ਸਮਝ ਲਓ ਵੀ ਸਟ੍ਰੈਟਜੀ ਤਿਆਰ ਕਰਨ ਵਾਸਤੇ, ਇੱਕ ਰਿਪੋਰਟ ਤਿਆਰ ਕਰਨ ਵਾਸਤੇ, ਇੱਕ ਪਾਲਿਸੀ ਤਿਆਰ ਕਰਨ ਵਾਸਤੇ $4.1 billion ਖਰਚ ਕੀਤੇ।
ਤਿਆਰੀਆਂ ਤੇ
$4.1 billion ਤਿਆਰੀ ਤੇ ਹੀ ਆ, ਕੋਈ ਬੰਬ ਜਾਂ ਪਟਾਕਾ ਵੀ ਨਹੀਂ ਖਰੀਦਣਾ ਅਸੀਂ, $4.1 billion ਇਹਦੇ ਵਾਸਤੇ ਰੱਖੇ ਗਏ ਨੇ। ਉਸ ਤੋਂ ਬਾਅਦ $844 million ਰੱਖੇ ਗਏ ਨੇ ਟੂ ਰਿਪੇਅਰ ਐਂਡ ਅਪਗ੍ਰੇਡ ਦਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ, ਕਿ ਜੋ ਸਾਡਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਨਾ ਵੀ ਸਾਡੇ ਕੋਲ ਟੋਟਲ 4 ਸਬਮਰੀਨਸ ਨੇ, ਉਹਨਾਂ ਵਿੱਚੋਂ ਇੱਕੋ ਹੀ ਸੀ ਰੈਡੀ ਹੈ, ਇਸ ਤਰ੍ਹਾਂ ਉਹਨਾਂ ਨੇ ਹੋਰ ਵੀ ਗੱਲਾਂ ਦੱਸੀਆਂ ਸਨ। ਸੋ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਨੂੰ ਰਿਪੇਅਰ ਕਰਨ ਵਾਸਤੇ $844 million $544 million ਰੱਖੇ ਗਏ ਨੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਅਤੇ ਕੈਨੇਡੀਅਨ ਆਰਮ ਫੋਰਸਿਸ ਨੂੰ ਸਾਈਬਰ ਅਟੈਕਸ ਤੋਂ ਬਚਾਉਣ ਲਈ, ਸੋ ਸਾਈਬਰ ਸਿਕਿਉਰਿਟੀ ਨੂੰ ਹੋਰ ਪੁਖਤਾ ਕਰਨ ਲਈ $1 billion ਮਿਲਟਰੀ ਨੂੰ ਹੋਰ ਸੈਲਫ ਸਫੀਸ਼ੀਐਂਟ ਬਣਾਉਣ ਵਾਸਤੇ ਖਰਚ ਕੀਤਾ ਜਾਣਾ। ਟੋਟਲ ਮਿਲਾ ਮਿਲੂ ਕੇ ਇਹ $9.3 billion ਬਣਦਾ, ਇਹ ਤਿਆਰੀ ਤੇ ਹੀ ਖਰਚ ਕੀਤਾ ਜਾਣਾ। ਸੋ ਇਹਦੇ ਨਾਲ ਕੋਈ ਨਵੀਂ ਪ੍ਰੋਕਿਓਰਮੈਂਟ ਐਸ ਸੱਚ ਸ਼ੁਰੂ ਨਹੀਂ ਹੋ ਰਹੀ, ਵੀ ਸਵਾਲ ਇਹ ਬਣਦਾ ਵੀ ਅਸੀਂ $9.3 billion ਡਿਫੈਂਸ ਤੇ ਹੋਰ ਖਰਚਣ ਜਾ ਰਹੇ, ਦਿਮਾਗ ਦੇ ਵਿੱਚ ਤਸਵੀਰ ਬਣਦੀ ਹੈ ਵੀ ਅਸੀਂ ਅੱਛਾ ਨਵੇਂ ਫਾਈਟਰ ਜੈਟ ਖਰੀਦ ਰਹੇ ਹਾਂ, ਨਵੀਂ ਕੋਈ ਸਬਮਰੀਨ ਆ ਰਹੀ ਹੈ, ਕੋਈ ਆਈਸ ਬ੍ਰੇਕਰ ਆ ਰਿਹਾ, ਕੋਈ ਨਵੇਂ ਅਸੀਂ ਕੋਈ ਐਮੀਨੇਸ਼ਨ, ਕੋਈ ਨਵੀਆਂ ਤੋਪਾਂ ਜਾਂ ਕੁਝ ਖਰੀਦ ਰਹੇ ਹਾਂ, ਡਰੋਨਸ ਖਰੀਦ ਰਹੇ ਹਾਂ, ਬਟ ਨਥਿੰਗ ਲਾਈਕ ਦੈਟ ਯੈਟ। ਸੋ ਇਹ ਕਿਹਾ ਜਾ ਰਿਹਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕ ਕਾਰਨੀ ਜਦੋਂ ਨੇਟੋ ਲੀਡਰ ਸਮਿਟ ਤੇ ਜਾਣਗੇ, ਕਿਉਂਕਿ ਉਹ ਯੂਰਪ ਦੇ ਵਿੱਚ ਹੋ ਰਹੀ ਹੈ ਨੈਦਰਲੈਂਡਸ ਦੇ ਵਿੱਚ, ਅਤੇ ਉੱਥੇ ਜਾ ਕੇ ਰੀਆਮ ਯੂਰਪ ਦੇ ਵਿੱਚ ਜਦੋਂ ਕਹਿਣਗੇ ਅਸੀਂ ਪਾਰਟੀਸਪੇਟ ਕਰਨਾ, ਵੀ ਉੱਥੇ ਮੇ ਵੀ ਕੋਈ ਅਨਾਊਂਸ ਕਰ ਦੇਣ ਕਿ ਅਸੀਂ ਪ੍ਰੋਕਿਓਰਮੈਂਟ ਦੇ ਵਿੱਚ ਵੀ ਤੁਹਾਡੇ ਨਾਲ ਰਲ ਕੇ ਅਸੀਂ ਸਬਮਰੀਨਸ ਖਰੀਦਾਂਗੇ ਜਾਂ ਆਈਸ ਬ੍ਰੇਕਰਸ ਖਰੀਦਾਂਗੇ, ਉਹ ਮੇ ਬੀ ਹੋਵੇ ਅਨਾਊਂਸਮੈਂਟ ਕਿਹਾ ਜਾ ਰਿਹਾ ਵੀ ਵੀ ਵਿਲ ਗੋ ਫਰਦਰ ਦੈਨ 2%।
ਉੱਥੇ ਕੈਨੇਡਾ ਦੀ ਪਾਰਟਿਸਿਪੇਸ਼ਨ ਕਿੰਨੀ ਹੋਊਗੀ ਉਹਦਾ ਕੋਈ ਡਾਲਰ ਅਮਾਊਂਟ ਹਲੇ ਸਾਹਮਣੇ ਨਹੀਂ ਆਇਆ।
ਹਾਂ, ਸੋ ਕੱਲ ਜਿਹੜੇ 9.3 billion dollars ਨੇ ਉਹਨਾਂ ਦੇ ਵਿੱਚ ਡਾਇਰੈਕਟ ਪ੍ਰੋਕਿਓਰਮੈਂਟ ਵਾਸਤੇ ਕੋਈ ਇੱਕ ਨਿੱਕਾ ਪੈਸਾ ਵੀ ਨਹੀਂ ਹੈ।
ਬਸ ਉਸ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਵੀ ਇਨਵੀਟੇਸ਼ਨ ਭੇਜਿਆ ਗਿਆ। G7 ਸਮਿਟ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸ਼ਾਮਿਲ ਹੋ, ਹਾਲਾਂਕਿ ਵੀ ਨੋ ਕਿ ਉਹ G7 ਦੇ ਮੈਂਬਰ ਨਹੀਂ ਹੈਗੇ, ਪਰ ਜਿਹੜੇ ਮੁਹੰਮਦ ਬਿਨ ਸਲਮਾਨ ਨੇ ਉਹ ਮਿਡਲ ਈਸਟ ਦੇ ਵਿੱਚ ਜਿਹੜਾ ਇੱਕ ਆਇਲ ਰਿਚ ਕੰਟਰੀ ਹੈ ਉਹਦੇ ਵਿੱਚ ਇੱਕ ਬਹੁਤ ਪਾਵਰਫੁਲ ਫਿਗਰ ਮੰਨੇ ਜਾਂਦੇ ਆ। ਔਰ ਉਹਨਾਂ, ਚਲੋ ਆਇਲ ਰਿਚ ਕੰਟਰੀ ਤਾਂ ਹੈਗਾ ਹੀ ਹੈ, ਅਦਰ ਦੈਨ ਦੈਟ ਮਿਡਲ ਈਸਟ ਦੇ ਵਿੱਚ ਉਹਨਾਂ ਦਾ ਬਹੁਤ ਰੁਤਬਾ ਹੈ, ਉਹਨਾਂ ਨੂੰ ਮੰਨਿਆ ਜਾਂਦਾ, ਪਾਵਰਫੁਲ ਹੈਗੇ ਨੇ। ਅਦਰ ਦੈਨ ਦੈਟ ਕਹਿੰਦੇ ਜਿਹੜੀ ਗਾਜ਼ਾ ਦੇ ਵਿੱਚ ਜੋ ਕੁਛ ਚੱਲ ਰਿਹਾ ਇਸ ਟਾਈਮ, ਗਾਜ਼ਾ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ, ਉਹ ਗਾਜ਼ਾ ਵਾਲੇ ਕੌਨਫਲਿਕਟ ਨੂੰ ਉੱਥੇ ਅਮਨ ਸ਼ਾਂਤੀ ਲਿਆਉਣ ਦੇ ਵਿੱਚ ਉਹ ਮਹੱਤਵਪੂਰਨ ਰੋਲ ਪਲੇਅ ਕਰ ਸਕਦੇ ਆ। ਆਹ 2-3 ਕਾਰਨ ਨੇ ਜਿਹਦੇ ਕਰਕੇ ਉਹਨਾਂ ਨੂੰ G7 ਸਮਿਟ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਗਿਆ ਹੋ ਸਕਦਾ ਹੈ।
ਯਾ ਕਿਉਂਕਿ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ, ਇਹਦੀ ਕੈਨੇਡੀਅਨ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਅਜੇ ਤਾਂ ਪੁਸ਼ਟੀ ਨਹੀਂ ਕੀਤੀ ਗਈ, ਅਤੇ ਇਹ ਵੀ ਨਹੀਂ ਪਤਾ ਕਿ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਹ ਇਹ ਇਸ ਇਨਵੀਟੇਸ਼ਨ ਨੂੰ ਐਕਸੈਪਟ ਕਰਦੇ ਵੀ ਨਹੀਂ ਕਿ ਨਹੀਂ।
ਪਿਛਲੀ ਵਾਰ ਨਹੀਂ ਸੀ ਕੀਤਾ,
ਪਿਛਲੀ ਵਾਰ ਇਟਲੀ ਵੱਲੋਂ ਵੀ ਜਦੋਂ ਉਹਨਾਂ ਨੇ ਇਟਲੀ ਨੇ ਮੇਜ਼ਬਾਨੀ ਕੀਤੀ ਸੀ G7 ਸਮਿਟ ਦੀ, ਉਦੋਂ ਉਹਨਾਂ ਨੇ ਵੀ ਇਨਵਾਈਟ ਕੀਤਾ ਸੀ ਮੁਹੰਮਦ ਬਿਨ ਸਲਮਾਨ ਨੂੰ, ਗਏ ਨਹੀਂ ਸੀ। ਅਤੇ ਕੈਨੇਡਾ ਵੱਲੋਂ ਇਨਵੀਟੇਸ਼ਨ ਭੇਜਿਆ ਜਾਣਾ ਇਹ ਸਿਗਨੀਫਿਕੈਂਟ ਇਸ ਕਰਕੇ ਆ ਕਿ 2018 ਦੇ ਵਿੱਚ ਜਦੋਂ ਜਮਾਲ ਖਸ਼ੋਗਜੀ ਦਾ ਕਤਲ ਹੋਇਆ ਉਹਦੇ ਵਿੱਚ ਕੈਨੇਡਾ ਦਾ ਮੰਨਣਾ ਸੀ ਕਿ ਪੱਛਮੀ ਮੁਲਕਾਂ ਦਾ ਹੀ ਮੰਨਣਾ ਸੀ ਕਿ ਮੁਹੰਮਦ ਬਿਨ ਸਲਮਾਨ ਦਾ ਉਹਦੇ ਵਿੱਚ ਕੋਈ ਨਾ ਕੋਈ ਰੋਲ ਰਿਹਾ, ਹਾਲਾਂਕਿ ਉਹਨੂੰ ਡਿਨਾਈ ਕਰਦੇ ਰਹੇ। ਪਰ 2018 ਤੋਂ ਬਾਅਦ ਹੀ ਸਾਡੀ ਡਿਪਲੋਮੈਟਿਕ ਟੈਂਸ਼ਨ ਸਾਊਦੀ ਅਰੇਬੀਆ ਨਾਲ ਬਹੁਤ ਜ਼ਿਆਦਾ ਵੱਧ ਗਈ
ਸੀ,
ਅਤੇ ਅਸੀਂ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਆਲਮੋਸਟ ਖਤਮ ਕਰ ਲਏ ਸੀ, ਅਤੇ ਕੁਝ ਸਾਊਦੀ ਨੈਸ਼ਨਲਸ ਨੂੰ ਸੈਂਕਸ਼ਨ ਕੀਤਾ ਗਿਆ ਸੀ, ਅਤੇ ਅੰਬੈਸਡਰ ਅਸੀਂ ਆਪਣੇ ਆਪਣੇ ਵਾਪਸ ਬੁਲਾ ਲਏ ਸਨ, ਅਤੇ ਨਵੀਆਂ ਜਿਹੜੀਆਂ ਕੋਈ ਅਸੀਂ ਫਿਰ ਅੱਛਾ ਖਬਰਾਂ ਫਿਰ ਆਉਣ ਲੱਗਤੀਆਂ ਕਿ ਅਸੀਂ ਹਥਿਆਰ ਤਾਂ ਫਿਰ ਵੀ ਭੇਜੀ ਜਾਂਦੇ ਹਾਂ, ਸਾਊਦੀ ਅਰੇਬੀਆ ਨੂੰ ਹਥਿਆਰ ਸਪਲਾਈ ਕਰੀ ਜਾਂਦੇ ਹਾਂ, ਵੈਸੇ ਕਹਿੰਦੇ ਸਾਡੇ ਡਿਪਲੋਮੈਟਿਕ ਰਿਲੇਸ਼ਨਸ ਨਹੀਂ ਹੈਗੇ। ਫਿਰ ਇਹ ਅਨਾਊਂਸ ਕੀਤਾ ਗਿਆ ਸਰਕਾਰ ਵੱਲੋਂ ਕਿ ਵੀ ਜਿਹੜੀਆਂ ਪੁਰਾਣੀਆਂ ਐਗਜ਼ਿਸਟਿੰਗ ਡੀਲਸ ਨੇ ਅਸੀਂ ਉਹਨਾਂ ਨੂੰ ਤਾਂ ਪੂਰਾ ਕਰਾਂਗੇ, ਵੀ ਜਿਹੜੇ ਪਹਿਲਾਂ ਆਰਡਰ ਵਗੈਰਾ ਲਏ ਹੋਏ ਨੇ ਉਹ ਤਾਂ ਹਥਿਆਰ ਭੇਜੇ ਜਾਣਗੇ, ਨਵੇਂ ਜਿਹੜੇ ਕੋਈ ਆਰਡਰਸ ਨੇ ਡਿਫੈਂਸ ਨਾਲ ਸੰਬੰਧਿਤ ਉਹ ਅਸੀਂ ਪਾਸ ਨਹੀਂ ਕਰਾਂਗੇ। ਫਿਰ 2023 ਦੇ ਵਿੱਚ ਜਿਹੜੇ ਰਿਲੇਸ਼ਨਸ ਨੇ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ, ਅਤੇ ਦੋਨੋਂ ਮੁਲਕਾਂ ਦੇ ਹੁਣ ਆਪਣੇ ਆਪਣੇ ਅੰਬੈਸਡਰਸ ਹੈਗੇ ਨੇ ਇੱਕ ਦੂਜੇ ਦੇ ਮੁਲਕ ਦੇ ਵਿੱਚ, ਸੋ ਰਿਲੇਸ਼ਨਸ ਹੁਣ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਬਿਹਤਰ ਹੋ ਗਏ ਨੇ। ਪਰ ਫਿਰ ਵੀ ਅਸੀਂ ਕਦੇ ਵੀ ਸਾਊਦੀ ਅਰੇਬੀਆ ਨੂੰ ਆਪਣਾ ਦੋਸਤ ਮੁਲਕ ਨਹੀਂ ਕਿਹਾ ਖੁੱਲ੍ਹ ਕੇ ਕੈਨੇਡਾ ਨੇ, ਐਟਲੀਸਟ ਸਾਨੂੰ ਪਤਾ ਕਿ ਮਿਡਲ ਈਸਟ ਦੇ ਵਿੱਚ ਜੇਕਰ ਅਮਰੀਕਾ ਦਾ ਕੋਈ ਯਾਰ ਹੈ ਅਤੇ ਉਹ ਇਜ਼ਰਾਈਲ ਹੈ, ਅਤੇ ਦੂਜੇ ਨੰਬਰ 'ਤੇ ਜੇ ਕੋਈ ਕੋਈ ਜੇ ਆਪਾਂ ਕਹੀਏ ਇਸਲਾਮਿਕ ਕੋਈ ਮੁਲਕ ਹੈ ਅਤੇ ਉਹ ਸਾਊਦੀ ਅਰੇਬੀਆ ਹੈ, ਜੋ ਸ਼ੁਰੂ ਤੋਂ ਹੀ ਅਮਰੀਕਾ ਦਾ ਕਹਿ ਲਓ ਐਲਾਈ ਰਿਹਾ। ਕੈਨੇਡਾ ਪਰ ਕਦੇ ਵੀ ਖੁੱਲ੍ਹ ਕੇ ਸਾਊਦੀ ਅਰੇਬੀਆ ਨੂੰ ਆਪਣਾ ਦੋਸਤ ਮੁਲਕ ਨਹੀਂ ਕਹਿੰਦਾ, ਅਸੀਂ ਹਮੇਸ਼ਾ ਉਹਨੂੰ ਇੱਕ, ਕਿਉਂਕਿ ਉਹ ਡੈਮੋਕ੍ਰੇਸੀ ਨਹੀਂ, ਇਸ ਕਰਕੇ ਅਸੀਂ ਉਹਨੂੰ ਲਾਈਕ ਮਾਈਂਡਡ ਪਾਰਟਨਰ ਨਹੀਂ ਕਦੇ ਵੀ ਕਹਿੰਦੇ। ਹੁਣ ਇਸ ਕੰਟੈਕਸਟ ਦੇ ਵਿੱਚ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਨੂੰ ਇਨਵੀਟੇਸ਼ਨ ਭੇਜਿਆ ਜਾਣਾ, ਇਹਨੂੰ ਲੈ ਕੇ ਬਹੁਤ ਸਾਰੇ ਹਿਊਮਨ ਰਾਈਟਸ ਐਕਟੀਵਿਸਟ ਜਿਹੜੇ ਨੇ ਉਹ ਖਫਾ ਨੇ, ਅਤੇ ਸਾਨੂੰ ਪਤਾ ਹੈ ਕਿ G7 ਦੇ ਜਿਹੜੇ ਇਨਵੀਟੇਸ਼ਨਸ ਨੇ ਉਹ ਆਲਰੇਡੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ, ਸਟਾਰਟਿੰਗ ਵਿਦ ਇਨਵੀਟੇਸ਼ਨ ਟੂ ਇੰਡੀਆ। ਨਰਿੰਦਰ ਮੋਦੀ ਦੇ ਇਨਵੀਟੇਸ਼ਨ ਨੂੰ ਲੈ ਕੇ ਆਲਰੇਡੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵੱਲੋਂ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਜਿਹੜੇ ਨੇ ਉਹ ਵਿੱਢੇ ਜਾ ਰਹੇ ਨੇ, ਅਤੇ ਹੁਣ ਮੰਨਿਆ ਜਾ ਰਿਹਾ ਕਿ ਮੁਹੰਮਦ ਬਿਨ ਸਲਮਾਨ ਦੇ ਜੇ ਇਹ ਆਉਂਦੇ ਨੇ, ਜੇਕਰ ਇਹ ਵੀ ਐਲਬਰਟਾ ਆਉਂਦੇ ਨੇ, ਤਾਂ ਇਹਨਾਂ ਦੀ ਮੁਖਾਲਫਤ ਦੇ ਵਿੱਚ ਵੀ ਕਈ ਧਰਨੇ ਪ੍ਰਦਰਸ਼ਨ ਉੱਥੇ ਹੋਣ ਦੇ ਆਸਾਰ ਹੈਗੇ ਨੇ। ਬਾਕੀ ਗੱਲ ਇਹ ਹੈ ਕਿ ਹੁਣ ਜਿਹੜੀ ਗੱਲ ਹੋ ਰਹੀ ਹੈ ਟ੍ਰੇਡ ਡਾਇਵਰਸੀਫਿਕੇਸ਼ਨ ਦੀ, ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣ ਦੀ, ਅਤੇ ਉਹਦੇ ਵਿੱਚ ਸਾਊਦੀ ਅਰੇਬੀਆ ਇੱਕ ਆਇਲ ਰਿਚ ਕੰਟਰੀ ਹੈ, ਸਾਊਦੀ ਅਰੇਬੀਆ ਵੱਲੋਂ ਹੋ ਸਕਦਾ ਕਿ ਜਿਹੜੀ ਉਹਨਾਂ ਦੀ ਅਰਾਮਕੋ ਹੈ ਉਹ ਸਾਡੇ ਇੱਥੇ ਐਲਬਰਟਾ ਦੇ ਵਿੱਚ ਕੋਈ ਇਨਵੈਸਟ ਕਰੇ, ਸੋ ਇਨਵੈਸਟ ਜਿਹੜੀ ਉਹਨਾਂ ਦੀ ਕੋਈ ਇਨਵੈਸਟਮੈਂਟ ਜਿਹੜੀ ਹੈ ਉਹ ਸੋਲੀਸਿਟ ਕੀਤੀ ਜਾਵੇ, ਸੋ ਇੱਕ ਵਧੀਆ ਇੱਕ ਆਪਸ ਦੇ ਵਿੱਚ ਜੇ ਸਿਰਫ ਅਤੇ ਸਿਰਫ ਆਰਥਿਕ ਪੱਖੋਂ ਦੇਖਿਆ ਜਾਵੇ ਤਾਂ ਇੱਕ ਵਧੀਆ ਆਪਸ ਦੇ ਵਿੱਚ ਇੱਕ ਅਲਾਇੰਸ ਬਣ ਸਕਦਾ, ਪਰ ਅਸੀਂ ਸਾਊਦੀ ਅਰੇਬੀਆ ਨੂੰ ਆਪਣਾ ਲਾਈਕ ਮਾਈਂਡਡ ਪਾਰਟਨਰ ਨਹੀਂ ਮੰਨਦੇ,
ਸੋ ਕਦਰਾਂ ਕੀਮਤਾਂ ਸਾਡੀਆਂ ਰਲਦੀਆਂ ਮਿਲਦੀਆਂ ਨਹੀਂ ਹੈਗੀਆਂ,
ਤੇ ਮਾਰਕ ਕਾਰਨੀ ਜਦੋਂ ਵੀ ਗੱਲ ਟ੍ਰੇਡ ਡਾਇਵਰਸੀਫਿਕੇਸ਼ਨ ਦੀ ਕਰਦੇ ਆ ਹਮੇਸ਼ਾ ਨਾਲ ਇਹੀ ਕਹਿੰਦੇ ਆ ਕਿ ਲਾਈਕ ਮਾਈਂਡਡ ਪਾਰਟਨਰਸ ਨਾਲ ਅਸੀਂ ਆਪਣੀ ਟ੍ਰੇਡ ਨੂੰ ਹੋਰ ਵਧਾਵਾਂਗੇ। ਸਾਊਦੀ ਅਰੇਬੀਆ ਇਜ਼ ਨਾਟ ਵਨ ਆਫ ਦੈਮ, ਬਟ ਦੇ ਆਰ ਬੀਂਗ ਇਨਵਾਈਟਡ, ਸੋ ਲੈਟ ਸੀ। ਤੇ ਜਿਹੜੀ ਗੱਲ ਆ ਕਲੌਡੀਆ ਸ਼ੇਨਬੌਮ ਦੀ, ਸੋ ਕਲੌਡੀਆ ਸ਼ੇਨਬੌਮ ਮੈਕਸੀਕੋ ਦੀ ਰਾਸ਼ਟਰਪਤੀ, ਉਹਨਾਂ ਨੂੰ ਵੀ ਇਨਵੀਟੇਸ਼ਨ ਭੇਜਿਆ ਗਿਆ ਸੀ, ਕੱਲ੍ਹ ਸਵੇਰ ਤੱਕ ਉਹਨਾਂ ਨੇ ਇਨਵੀਟੇਸ਼ਨ ਐਕਸੈਪਟ ਨਹੀਂ ਸੀ ਕੀਤਾ, ਪਰ ਬਾਅਦ ਵਿੱਚ ਕੱਲ੍ਹ ਇਹ ਕੰਫਰਮੇਸ਼ਨ ਹੋਈ ਕਿ ਕਲੌਡੀਆ ਸ਼ੇਨਬੌਮ ਆ ਰਹੇ ਨੇ, ਅਤੇ ਉਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਮੈਨੂੰ ਉਮੀਦ ਹੈ ਕਿ ਸਾਈਡ ਲਾਈਨਸ 'ਤੇ ਮੈਨੂੰ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਮੰਨਿਆ ਜਾ ਰਿਹਾ ਸੀ ਵੀ ਸ਼ਾਇਦ ਉਹ ਥੋੜ੍ਹੇ ਸਾਡੇ ਤੋਂ ਨਾਰਾਜ਼ ਨੇ ਕਿਉਂਕਿ ਜਿਹੜੀ ਡਾਇਰੈਕਟ ਟਾਕਸ ਚੱਲ ਰਹੀਆਂ ਸਨ ਮਾਰਕ ਕਾਰਨੀ ਅਜੇ ਵੀ ਚੱਲ ਰਹੀਆਂ ਨੇ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਵਿਚਕਾਰ ਉਹਦੇ ਵਿੱਚ ਕਲੀਅਰਲੀ ਕਹਿ ਦਿੱਤਾ ਗਿਆ ਸੀ ਕਿ ਮੈਕਸੀਕੋ ਉਹਨਾਂ ਡਾਇਰੈਕਟ ਟਾਕਸ ਦੇ ਵਿੱਚ ਸ਼ਾਮਲ ਨਹੀਂ ਹੈ ਅਤੇ ਉਹਨਾਂ ਨੂੰ ਸ਼ਾਇਦ ਮੈਕਸੀਕੋ ਵਾਲਿਆਂ ਨੂੰ ਲੱਗਿਆ ਹੋਵੇ ਕਿ ਵੀ ਸਾਨੂੰ ਦਰਕਿਨਾਰ ਕਰਕੇ ਵੀ ਆਪਸ ਦੇ ਵਿੱਚ ਇਹ ਗੱਲਬਾਤ ਕਰਨ ਲੱਗ ਗਏ ਨੇ ਵੀ ਕਿਤੇ ਸਾਨੂੰ USMCA ਦੇ ਵਿੱਚੋਂ ਬਾਹਰ ਹੀ ਨਾ ਕਰ ਦਿੱਤਾ ਜਾਵੇ ਸੋ ਇਸ ਕਰਕੇ ਥੋੜ੍ਹਾ ਹੁਚਕੂ ਧੁਚਕੂ ਲੱਗੀ ਹੋਈ ਸੀ ਵੀ ਪਤਾ ਨਹੀਂ ਉਹ ਆਉਣਗੇ ਵੀ ਕਿ ਨਹੀਂ
ਤਿੰਨਾਂ ਮੁਲਕਾਂ ਦੀ ਆਮ ਤੌਰ ਤੇ ਜਦੋਂ ਵੀ ਟ੍ਰੇਡ ਡੀਲ ਹੁੰਦੀ ਹੈ ਉਹ ਤਿੰਨਾਂ ਮੁਲਕਾਂ ਦੀ ਇਕੱਠਿਆਂ ਦੀ ਹੁੰਦੀ ਹੈ ਨੈਫਟਾ ਵੀ ਆਪਾਂ ਨੂੰ ਪਤਾ ਕਜ਼ਮਾ ਵੀ ਆਪਾਂ ਨੂੰ ਪਤਾ ਹੈਗਾ ਸੋ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਸ਼ਾਇਦ ਸਾਨੂੰ ਸਾਈਡ ਤੇ ਕਰਤਾ ਹੁਣ ਇਹ ਦੋ ਮੁਲਕ ਆਪਸ ਦੇ ਵਿੱਚ ਹੀ ਸਾਰੀ ਸੰਧੀ ਨਾ ਕਰ ਲੈਣ ਸਾਨੂੰ ਵਿੱਚੋਂ ਨਾ ਕੱਢ ਦੇਣ ਕਿਤੇ
ਪਰ ਹੁਣ ਉਹਨਾਂ ਨੇ ਕਨਫਰਮ ਕੀਤਾ ਵੀ ਉਹ ਆ ਰਹੇ ਨੇ ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਉਮੀਦ ਹੈ ਕਿ ਡੋਨਲਡ ਟਰੰਪ ਨਾਲ ਗੱਲਬਾਤ ਕਰਨ ਦਾ ਮੌਕਾ ਉਹਨਾਂ ਨੂੰ ਮਿਲੇਗਾ ਸੋ ਅਜੇ ਤੱਕ ਜੇ ਅਸੀਂ ਦੇਖੀਏ ਇੱਕ ਤਾਂ ਇੰਡੀਆ ਯੂਕਰੇਨ ਆਸਟ੍ਰੇਲੀਆ ਬ੍ਰਾਜ਼ੀਲ ਸਾਊਥ ਅਫਰੀਕਾ ਸਾਊਥ ਕੋਰੀਆ ਇਹਨਾਂ ਨੇ ਅਤੇ ਮੈਕਸੀਕੋ ਨੇ ਵੀ ਹੁਣ ਕਨਫਰਮ ਕਰ ਦਿੱਤਾ ਹੋਇਆ ਕਿ ਇਹਨਾਂ ਦੇ ਜਿਹੜੇ ਆਗੂ ਨੇ ਉਹ G7 ਸਮਿਟ ਦੇ ਵਿੱਚ ਆਉਣਗੇ ਸਾਊਦੀ ਅਰੇਬੀਆ ਦੇ ਮੁਹੰਮਦ ਬਿਨ ਸਲਮਾਨ ਆਉਂਦੇ ਨੇ ਕਿ ਨਹੀਂ ਸੋ ਦੈਟ ਸਟਿਲ ਰਿਮੇਨਸ ਟੂ ਬੀ ਸੀਨ
ਥੋੜ੍ਹੇ ਸੈਕਰੇਟਰੀ ਜਨਰਲ ਵੀ ਆਉਣਗੇ
ਉਹ ਵੀ ਉੱਥੇ ਹੋਣਗੇ
ਸੋ ਲੈਟਸ ਸੀ ਉੱਥੇ ਕੀ ਬਣਦਾ ਬਸ ਉਹ ਕੈਨੇਡਾ ਪੋਸਟ ਅਤੇ ਜਿਹੜੇ ਕੈਨੇਡਾ ਪੋਸਟ ਦੇ 55,000 ਕਾਮੇ ਨੇ ਉਹਨਾਂ ਨੂੰ ਰੈਪ੍ਰਜੈਂਟ ਕਰਦੀ ਯੂਨੀਅਨ ਦੇ ਦਰਮਿਆਨ ਕਿਸੇ ਕਿਸਮ ਦੀ ਸਹਿਮਤੀ ਨਹੀਂ ਬਣ ਰਹੀ ਪਿਛਲੇ ਹਫ਼ਤੇ ਆਪਾਂ ਨੂੰ ਪਤਾ ਕੈਨੇਡਾ ਪੋਸਟ ਨੇ ਆਪਣੀ ਜਿਹੜੀ ਫਾਈਨਲ ਆਫਰ ਸੀ ਉਹ ਯੂਨੀਅਨ ਨੂੰ ਦਿੱਤੀ ਕੈਨੇਡਾ ਪੋਸਟ ਦਾ ਕਹਿਣਾ ਸੀਗਾ ਕਿ ਇਹਦੇ 'ਤੇ ਮੈਂਬਰਸ ਤੋਂ ਵੋਟਿੰਗ ਕਰਵਾਓ ਜੋ ਕਿ ਯੂਨੀਅਨ ਨੇ ਉਸ ਗੱਲ ਨੂੰ ਉਸ ਆਫਰ ਨੂੰ ਐਕਸੈਪਟ ਨਹੀਂ ਕੀਤਾ ਯੂਨੀਅਨ ਨੇ ਕਿਹਾ ਤਾਂ ਕਹਿੰਦੇ ਇੱਦਾਂ ਨਹੀਂ ਹੁੰਦਾ ਯੂਨੀਅਨ ਦੀਆਂ ਪਾਵਰਸ ਨੂੰ ਤੁਸੀਂ ਸਰਪਾਸ ਕਰਕੇ ਸਿੱਧੇ ਮੈਂਬਰਸ ਤੱਕ ਪਹੁੰਚ ਕਰ ਰਹੇ ਹੋ ਸਿੱਧੇ ਮੈਂਬਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹੋ ਗਲਤ ਗੱਲ ਹੈ ਯੂਨੀਅਨ ਨੇ ਕਿਹਾ ਸੀ ਉਹ ਕਹਿੰਦੇ ਬਾਈਂਡਿੰਗ ਆਰਬਿਟਰੇਸ਼ਨ ਤੁਸੀਂ ਲਾਗੂ ਕਰ ਦਿਓ ਕੈਨੇਡਾ ਪੋਸਟ ਕਹਿੰਦੇ ਅਸੀਂ ਉਸ ਚੀਜ਼ ਨੂੰ ਲੈ ਕੇ ਰਾਜ਼ੀ ਹੈ ਨੀਗੇ ਜੋਬਸ ਮਿਨਿਸਟਰ ਪੈਟੀ ਹਾਈਡੂ ਤੱਕ ਗੱਲ ਪਹੁੰਚਾਈ ਗਈ ਜੋਬਸ ਮਿਨਿਸਟਰ ਪੈਟੀ ਹਾਈਡੂ ਨੇ ਦੋਨਾਂ ਨੂੰ ਕਿਹਾ ਸੀਗਾ ਵੀ ਭਾਈ ਇਕੱਠੇ ਰਲ ਕੇ ਕੋਈ ਕਿਸੇ ਨਾ ਕਿਸੇ ਸਹਿਮਤੀ 'ਤੇ ਪਹੁੰਚੋ ਸੋ ਯੂਨੀਅਨ ਨੇ ਹੁਣ ਬਾਈਂਡਿੰਗ ਆਰਬਿਟਰੇਸ਼ਨ ਪ੍ਰੋਸੈਸ ਨੂੰ ਅੱਗੇ ਵਧਾਉਣ ਲਈ ਇੱਕ ਫਰੇਮਵਰਕ ਤਿਆਰ ਕੀਤਾ ਸੀਗਾ ਉਹ ਜਿਹੜਾ ਫਰੇਮਵਰਕ ਤਿਆਰ ਕੀਤਾ ਗਿਆ ਉਹ ਕੈਨੇਡਾ ਪੋਸਟ ਨੇ ਹੁਣ ਰਿਜੈਕਟ ਕਰਤਾ ਹੁਣ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਕੋਈ ਐਗਰੀਮੈਂਟ ਨਹੀਂ ਹੋਇਆ ਦੋਨਾਂ ਦੇ ਦਰਮਿਆਨ
ਸੋ ਕੈਨੇਡਾ ਐਕਸਕਿਊਜ਼ ਮੀ ਕੈਨੇਡਾ ਪੋਸਟ ਦਾ ਇਹ ਕਹਿਣਾ ਕਿ ਯੂਨੀਅਨ ਨੇ ਜਿਹੜਾ ਫਰੇਮਵਰਕ ਤਿਆਰ ਕੀਤਾ ਜਿਹੜੀਆਂ ਟਰਮਸ ਆਫ ਰੈਫਰੈਂਸ ਫੋਰ ਬਾਈਂਡਿੰਗ ਆਰਬਿਟਰੇਸ਼ਨ ਪੇਸ਼ ਕੀਤੀਆਂ ਨੇ ਵੀ ਉਹਨਾਂ ਦੇ ਵਿੱਚ ਜੋ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਸੀ ਉਹਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ ਗਿਆ ਹੈ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਜਿਹੜੀ ਵਿਲੀਅਮ ਕੈਪਲਨ ਨੇ ਤਿਆਰ ਕੀਤੀ ਸੀ ਕਮਿਸ਼ਨਰ ਨੇ ਉਹਨਾਂ ਨੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਕੈਨੇਡਾ ਪੋਸਟ ਹੁਣ ਲਗਭਗ ਦਿਵਾਲੀਆ ਹੋ ਚੁੱਕਿਆ ਅਤੇ ਇਹਨਾਂ ਨੂੰ ਬੜਾ ਜ਼ਰੂਰੀ ਹੈ ਇਹਨਾਂ ਨੂੰ ਅਲਾਓ ਕੀਤਾ ਜਾਵੇ ਕਿ ਪਾਰਟ ਟਾਈਮ ਵਰਕਰਸ ਹਾਇਰ ਕਰ ਸਕਣ ਵੀਕਐਂਡ ਡਿਲੀਵਰੀ ਵਾਸਤੇ ਪਰ ਉਦੋਂ ਯੂਨੀਅਨ ਵਾਲੇ ਬੜੇ ਨਾਰਾਜ਼ ਹੋ ਗਏ ਸੀ ਕਿ ਤਾਂ ਇਹ ਜੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਾਰਾ ਕੁਝ ਕਰਾਊਨ ਕਾਰਪੋਰੇਸ਼ਨ ਦੇ ਹੱਕ ਦਾ ਹੀ ਲਿਖ ਦਿੱਤਾ ਗਿਆ ਸਾਡੀ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਪਰ ਹੁਣ ਜਿਹੜੀਆਂ ਟਰਮਸ ਆਫ ਰੈਫਰੈਂਸ ਯੂਨੀਅਨ ਨੇ ਬਣਾ ਕੇ ਪੇਸ਼ ਕੀਤੀਆਂ ਵੀ ਬਾਈਂਡਿੰਗ ਆਰਬਿਟਰੇਸ਼ਨ ਦਾ ਸਕੋਪ ਕੀ ਹੋਏਗਾ ਕਿਸ ਆਧਾਰ 'ਤੇ ਉਹ ਸ਼ੁਰੂ ਕੀਤੀ ਜਾ ਸਕਦੀ ਹੈ ਉਹ ਕੈਨੇਡਾ ਪੋਸਟ ਨੂੰ ਗੱਲ ਬਿਲਕੁਲ ਪਸੰਦ ਨਹੀਂ ਆਈ ਅਤੇ ਉਹਨਾਂ ਨੇ ਇਹ ਜਿਹੜੀਆਂ ਜਿਹੜੀ ਆਫਰ ਸੀ ਜਿਹੜਾ ਇਹ ਟਰਮਸ ਆਫ ਰੈਫਰੈਂਸ ਪੇਸ਼ ਕੀਤੀਆਂ ਗਈਆਂ ਇਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਤਾ ਰਿਜੈਕਟ ਕਰਤਾ ਇਹਨਾਂ ਨੂੰ ਸੋ ਇਹਦਾ ਮਤਲਬ ਇਹ ਹੈ ਕਿ ਕੋਈ ਰਾਜ਼ੀਨਾਮਾ ਨਹੀਂ ਹੋਇਆ ਆਪਸ ਦੇ ਵਿੱਚ ਅਤੇ ਹੁਣ ਸਾਨੂੰ ਪਤਾ ਕਿ 22 ਮਈ ਤੋਂ ਯੂਨੀਅਨ ਨੇ ਓਵਰ ਟਾਈਮ ਦੇ ਉੱਤੇ ਬੈਨ ਲਾਇਆ ਹੋਇਆ ਪਰ ਅਜੇ ਵੀ ਸਟ੍ਰਾਈਕ ਜਿਹੜੀ ਆ ਉਹ ਮੁਕੰਮਲ ਤੌਰ 'ਤੇ ਨਹੀਂ ਹੋ ਰਹੀ ਸੋ ਹੁਣ ਇਹ ਦੇਖਣਾ ਹੋਏਗਾ ਕਿ ਕੀ ਕੈਨੇਡਾ ਪੋਸਟ ਯੂਨੀਅਨ ਵੱਲੋਂ CUPW ਵੱਲੋਂ ਇਸ ਸਟ੍ਰਾਈਕ ਐਕਸ਼ਨ ਨੂੰ ਐਸਕੇਲੇਟ ਕੀਤਾ ਜਾਂਦਾ ਕਿ ਨਹੀਂ ਕਿ ਜਾਂ ਫਿਰ ਦੇ ਸਟਿਲ ਪਰਸਿਸਟ ਵਿਦ ਐਨ ਓਵਰ ਟਾਈਮ ਬੈਨ
ਸੋ ਉਹੀ ਹੈ ਨਾ ਜਿਹੜੀ ਉਹਨਾਂ ਦੀ ਲੇਟੈਸਟ ਆਫਰ ਹੈਗੀ ਆ ਲੇਟੈਸਟ ਆਫਰ ਦੇ ਵਿੱਚ ਇੱਕ ਤਾਂ ਕੈਨੇਡਾ ਪੋਸਟ ਨੇ ਪ੍ਰਪੋਜ਼ ਕੀਤਾ ਉਹ ਕਹਿੰਦੇ ਜਿਹੜਾ ਕੰਪਲਸਰੀ ਓਵਰ ਟਾਈਮ ਹੈ ਉਹਦੇ 'ਤੇ ਅਸੀਂ ਬੈਨ ਲਗਾ ਦਾਂਗੇ ਸਾਈਨਿੰਗ ਬੋਨਸਿਸ ਦਿੱਤੇ ਜਾਣਗੇ ਜੇ ਰੂਰਲ ਏਰੀਆ ਦੇ ਵਿੱਚ ਕਿਸੇ ਦੀ ਹਾਇਰਿੰਗ ਹੁੰਦੀ ਆ ਤਾਂ ਹੋ ਸਕਦਾ $500 ਸਾਈਨਿੰਗ ਬੋਨਸ ਦਿੱਤਾ ਜਾਵੇ ਜੇ ਅਰਬਨ ਏਰੀਆ ਦੇ ਵਿੱਚ ਹਾਇਰਿੰਗ ਹੁੰਦੀ ਆ ਤਾਂ $1,000 ਤੱਕ ਦਾ ਜਿਹੜਾ ਸਾਈਨ ਇਨ ਬੋਨਸ ਹੈਗਾ ਉਹ ਦਿੱਤਾ ਜਾਊਗਾ ਇਦੋਂ ਇਲਾਵਾ ਜਿਹੜੇ ਦੋ ਚੀਜ਼ਾਂ ਨੇ ਦੋ ਏਰੀਆਜ਼ ਜਾਂ ਦੋ ਇਸ਼ੂਜ਼ ਨੇ ਜਿਨ੍ਹਾਂ 'ਤੇ ਦੋਨੇ ਧਿਰਾਂ ਨਹੀਂ ਸਹਿਮਤ ਹੋ ਰਹੀਆਂ ਇੱਕ ਤਾਂ ਵੇਜ ਇਨਕਰੀਜ਼ ਹੈ ਕੈਨੇਡਾ ਪੋਸਟ ਦੀ ਆਫਰ ਇਹ ਹੈ ਕਿ ਅਗਲੇ 4 ਸਾਲਾਂ ਦੇ ਦੌਰਾਨ ਜਿਹੜੀ ਵੇਜ ਇਨਕਰੀਜ਼ ਹੈ ਉਹ 14% ਹੋ ਜੂਗੀ ਸੋ 4 ਸਾਲਾਂ ਦੇ ਦੌਰਾਨ ਕਿਸੇ ਸਾਲ 6% ਹੋਊ ਕਿਸੇ ਸਾਲ 2% ਕਿਸੇ ਸਾਲ 4% ਇੱਦਾਂ ਕਰਕੇ 4 ਸਾਲਾਂ ਦੇ ਦੌਰਾਨ 14% ਵੇਜ ਇਨਕਰੀਜ਼ ਜਿਹੜਾ ਹੈਗਾ ਉਹ ਹੋਊਗਾ ਅਦਰ ਦੈਨ ਦੈਟ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਵੀਕਐਂਡ ਪਾਰਸਲ ਡਿਲੀਵਰੀ ਵਾਸਤੇ ਪਾਰਟ ਟਾਈਮ ਸਟਾਫ ਨੂੰ ਅਸੀਂ ਹਾਇਰ ਕਰਾਂਗੇ ਸੋ ਆਹ ਦੋ ਚੀਜ਼ਾਂ ਨੇ ਜਿਨ੍ਹਾਂ 'ਤੇ ਦੋਨੇ ਧਿਰਾਂ ਜਿਹੜੀਆਂ ਨੇ ਉਹ ਸਹਿਮਤ ਨਹੀਂ ਹੋ ਰਹੀਆਂ
ਯਾ ਕਿਉਂਕਿ ਯੂਨੀਅਨ ਵਾਲੇ 19% ਵੇਜ ਹਾਈਕ ਮੰਗ ਰਹੇ ਨੇ 4 ਸਾਲਾਂ ਦੇ ਵਿੱਚ ਕੈਨੇਡਾ ਪੋਸਟ ਸਿਰਫ 14% ਆਫਰ ਕਰ ਰਹੀ ਆ ਅਤੇ ਜੋ ਵੀਕਐਂਡ ਡਿਲੀਵਰੀ ਵਾਲੀ ਗੱਲ ਆ ਉਹਦੇ ਵਾਸਤੇ ਯੂਨੀਅਨ ਦੇ ਮੈਂਬਰਸ ਇਹ ਕਹਿੰਦੇ ਨੇ ਕਿ ਜੋ ਯੂਨੀਅਨਾਈਜ਼ਡ ਫੁੱਲ ਟਾਈਮ ਵਰਕਰਸ ਨੇ ਉਹਨਾਂ ਦੇ ਕੋਲੋਂ ਹੀ ਵੀਕਐਂਡ 'ਤੇ ਡਿਲੀਵਰੀ ਕਰਾ ਲਓ ਓਵਰ ਟਾਈਮ ਦੇ ਦਿਓ ਪਰ ਕੈਨੇਡਾ ਪੋਸਟ ਦਾ ਕਹਿਣਾ ਵੀ ਵਾਰਾ ਨਹੀਂ ਖਾਂਦਾ ਵੀ ਸਾਨੂੰ ਪਾਰਟ ਟਾਈਮ ਵਰਕਰਸ ਹਾਇਰ ਕਰਨੇ ਪੈਣੇ
$1 ਬਿਲੀਅਨ ਦੇ ਕਰੀਬ ਇਹਨਾਂ ਨੇ ਕਰਜ਼ਾ ਲਿਆ ਵਾ ਸਰਕਾਰ ਤੋਂ ਸੋ ਚੱਲ ਨਹੀਂ ਰਹੀ ਕਰਾਊਨ ਕਾਰਪੋਰੇਸ਼ਨ ਬਿਕੋਜ਼ ਇਟ ਇਜ਼ ਅ ਕਰਾਊਨ ਕਾਰਪੋਰੇਸ਼ਨ, ਆਪਣੇ ਆਪ ਉਹ ਸਰਵਾਈਵ ਕਰਦੇ ਆ, ਪਰ ਕਿਉਂਕਿ ਇੰਨਾ ਬੁਰਾ ਹਾਲ ਹੋ ਗਿਆ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਬੁਰਾ ਹਾਲ ਦਿਵਾਲੀਆ ਹੋਏ ਪਏ ਆ ਕੈਨੇਡਾ ਪੋਸਟ ਵਾਲੇ, ਸੋ ਉਹਨਾਂ ਨੂੰ $1 billion ਦਾ ਕਰਜ਼ਾ ਤਕਰੀਬਨ ਲੈਣਾ ਪਿਆ ਸੀ ਫੈਡਰਲ ਸਰਕਾਰ ਤੋਂ
ਪਿੱਛੇ, ਮੋਰ ਦੈਨ ਦੈਟ 1.035 billion. ਸੋ ਇਸ ਸਾਲ ਦੀ ਸ਼ੁਰੂਆਤ ਵਿੱਚ ਫੈਡਰਲ ਸਰਕਾਰ ਨੇ ਕਰਜ਼ਾ ਦਿੱਤਾ ਸੀ. ਸੋ ਯਾ ਹੁਣ ਦੇਖਦੇ ਹਾਂ ਇਸ ਸਟ੍ਰਾਈਕ ਦਾ ਕੀ ਬਣਦਾ. ਦੂਜੇ ਪਾਸੇ DHL ਐਕਸਪ੍ਰੈਸ ਵਾਲੇ ਵੀ ਜਿਹੜੇ ਵਰਕਰਸ ਨੇ ਉਹ ਵੀ ਵੀਕੈਂਡ ਤੋਂ ਹੜਤਾਲ 'ਤੇ ਚਲੇ ਗਏ ਨੇ, ਅਤੇ ਉੱਧਰ ਵੀ ਇੰਟਰਸਟਿੰਗ ਗੱਲ ਇਹ ਹੈ ਕਿ DHL ਦਾ ਕਹਿਣਾ ਵੀ ਸਾਡੀ ਜਿਹੜੀ ਡਿਲੀਵਰੀ ਸਰਵਿਸ ਆ ਉਹਦੇ ਨਾਲ ਪ੍ਰਭਾਵਿਤ ਨਹੀਂ ਹੋਏਗੀ, ਅਤੇ ਯੂਨੀਅਨ ਵਾਲੇ ਉਹਨਾਂ ਦੇ ਕਹਿ ਰਹੇ ਨੇ ਕਿ ਇਹ ਜੀ ਰਿਪਲੇਸਮੈਂਟ ਵਰਕਰਸ ਹਾਇਰ ਕਰੀ ਜਾਂਦੇ ਆ. ਪਿਛਲੇ ਸਾਲ ਸਾਨੂੰ ਪਤਾ ਕਿ ਜਗਮੀਤ ਸਿੰਘ ਦੇ ਪ੍ਰੈਸ਼ਰ ਤੋਂ ਬਾਅਦ ਫੈਡਰਲ ਸਰਕਾਰ ਨੇ ਐਂਟੀ ਸਕੈਬ ਲੈਜਿਸਲੇਸ਼ਨ ਪਾਸ ਕੀਤੀ ਸੀ. ਐਂਟੀ ਸਕੈਬ ਲੈਜਿਸਲੇਸ਼ਨ ਹੁੰਦੀ ਹੈ ਕਿ ਜੇਕਰ ਸਟ੍ਰਾਈਕ ਹੋਵੇ ਤਾਂ ਜਿਹੜਾ ਇੰਪਲੋਇਰ ਆ ਉਹ ਰਿਪਲੇਸਮੈਂਟ ਵਰਕਰਸ ਨਹੀਂ ਹਾਇਰ ਕਰ ਸਕਦਾ, ਪਰ ਉਹ ਜਿਹੜੀ ਉਹ ਲੈਜਿਸਲੇਸ਼ਨ ਹੈ ਜਿਹੜਾ ਕਾਨੂੰਨ ਨਵਾਂ ਬਣਿਆ ਉਹ 20 June ਤੋਂ ਲਾਗੂ ਹੋਣਾ. ਸੋ 20 June ਤੋਂ ਪਹਿਲਾਂ ਤਾਂ ਫਿਰ ਰਿਪਲੇਸਮੈਂਟ ਵਰਕਰਸ ਹਾਇਰ ਕਰਨਾ ਲੀਗਲ ਹੈ. ਸੋ ਉੱਧਰ DHL ਵਾਲੇ ਪਾਸੇ ਇੰਟਰਸਟਿੰਗ ਜਿਹੜਾ ਇੱਕ ਇਹ ਵੀ ਇੱਕ ਫੈਕਟਰ ਆ ਦੈਟਸ ਪਲੇਇੰਗ ਆਊਟ.
ਠੀਕ ਹੈ ਵਾਸੂ, ਥੈਂਕ ਯੂ ਸੋ ਮਚ, ਕੱਲ੍ਹ ਮਿਲਦੇ ਹਾਂ ਜੀ.
ਥੈਂਕ ਯੂ.